परम सत्कार जो गुरु जी की साजी निवाजे गुरु रूप साध संग जी वाहिगुरु जी का खालसा वाहिगुरु जी की फतेह। तन तन जुगो जुग अटल शब्द अवतार तख्त चमर के मालत साहेब श्री गुरु ग्रंथ साहेब जी महाराज। धन धन गुरु कियां संगतां जिन्हां दी अपार बख्शिश दा सदका निमाणे सेवकां नूं साहेब श्री गुरु गोबिंद सिंह महाराज जी दी अगाध बोध बाणी अगम अगोचर बाणी तेहां गुणा तों उपर चौथे पद विच विराजन वाली बाणी तुरकी बाणी दी विचार करन दा समा प्राप्त होया है। सतगुर मेहर करन साहब श्री गुरु हरकृष्ण साहिब महाराज शीश ते मेहर भरिया हथ रखन जिमें गूंगे तो गूढ़ विद्या दा ज्ञान कराया दसरिया नूं बख्शिश करने सगम गोचर पवित्र बाणी दे विचार संगतां दे दर ते भेट करन दा बल बख्शन श्री गुरु नानक देव महाराज जी दे आगमन समय चार मत साडे देश विच प्रचलित सी। उन्हां चारां मतां दा जिक्र श्री गुरु नानक देव जी ने श्री जपजी साहब जी की पहली पौड़ी विच कीता। कैसा विज्ञानक कैसा टेक्निकल ते किहो जिहा खिच पाओ महाराज का ढंग सी उपदेश करन दा। उन्हां ने पहला अपनी गल नहीं कीती जो इस धरती ते हिंदुस्तान विच उस समय गल चल रही सी ओही गल पहला कीती। वे ऑफ कन्विंसिंग समझाउण दा तरीका श्री गुरु नानक देव जी नूं जनेऊ पाउण लगे बिल्कुल जवाब नहीं दिता। ये कह लेना जुड़ी गल है कि जवाब दे दिता। सतगुर तां कहिंदे मैं तैयार बैठा है ता पांडे घट लिया पा बई मैं ते बैठा है। पर जनेऊ पाउण वाले नूं जनेऊ द्वारा ही उपदेश दिता बाहरों नहीं दिता। हरिद्वार गए श्री गुरु नानक देव महाराज ब्राह्मणा का संस्कार है कर्म है सूरज नूं पानी देना। मेरे वर्गे तो ही डांग चक लैने कि ब्राह्मण सूरज नूं पानी दिंदे फिरदे ने। उहदे विच भी कोई कारण है पर दुख की गल है कारण तो आप लभना ही नहीं टीका ही ला देना है आप बीमारी तो पुछनी ना हो। सूरज नूं ब्राह्मण पानी क्यों दिंदे ने? यह जिहड़ा सूरज है जिन्हों तुहाडे मुल्कां विच सन कहिंदे ने सारे जगत का जो सब तो वड्डा जज है धर्मराज जिसनों गुरबाणी ने भी मने उस धर्मराज का बाप है सूरज। जे धर्मराज का एड्रैस लिखना होवे ना तो लिखना पवेगा धर्मराज सन ऑफ सूरज। सूरज एवें नहीं भी तत्ता ही रखने वास्ते है। धर्मराज सूरज का पुत्र है। किसे तो नहीं पुछनी ये गल श्री गुरु ग्रंथ साहब जी तो पुछो बारले प्रमाण देने पैंदे ने पर लोड़े नहीं गए। जिथे समुद्र होवे उत्थे नदियां दी की लोड़ है? लोड़ नदियां दी तां पैंदी है नहरां दी तां पैंदी है के जाके दूर दूर दे खेतां नूं भी पानी दिता जा सके। ਸਮੁੰਦਰ ਸਿੱਧਾ ਖੇਤ ਨੂੰ ਨਹੀਂ ਸਿੰਜ ਸਕਿਆ ਸਕਦਾ, ਉਹਦੇ ਵਿੱਚੋਂ ਨਹਿਰ ਕੱਢ ਕੇ, ਨਹਿਰ ਵਿੱਚੋਂ ਰਜਵਾਹੇ ਕੱਢ ਕੇ, ਰਜਵਾਹਿਆਂ ਵਿੱਚੋਂ ਖਾਲੇ ਕੱਢ ਕੇ ਤਾਂ ਖੇਤਾਂ ਤੱਕ ਪਾਣੀ ਪੁੱਜਿਆ ਕਰਦਾ। ਇਹ ਸਮੁੰਦਰ ਹੈ, ਇਹਨੂੰ ਧਰਤੀ ਰੂਪੀ ਸਰੀਰ ਰੂਪੀ ਖੇਤਾਂ ਤੱਕ ਪਹੁੰਚਾਉਣ ਖਾਤਰ ਕੁਝ ਪ੍ਰਮਾਣ, ਕਿਉਂਕਿ ਸ਼ਾਸਤਰ ਕਹਿੰਦਾ ਬਿਨਾਂ ਪ੍ਰਮਾਣ ਨਾ ਸਿੱਧੇ, ਅਤੇ ਪ੍ਰਮਾਣ ਤੋਂ ਬਿਨਾਂ ਕਿਸੇ ਗੱਲ ਦੀ ਸਿੱਧੀ ਨਹੀਂ ਮੰਨੀ ਜਾਂਦੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਹੀ ਲਓ, ਰੱਬ ਕੇ ਸੁਤ ਕੋ ਤਿੰਨ ਤਰਾਸ ਕਹਾਂ, ਜੋ ਚਰਨ ਗੁਰੂ ਚਿਤ ਲਾਭਤ ਹੈ। ਰੱਬ ਕੇ ਸੁਤ ਕੋ, ਰੱਬ ਕਹੀਏ ਸੂਰਜ, ਸੁਤ ਕਹੀਏ ਪੁੱਤਰ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਹੈ। ਜੋ ਸੂਰਜ ਦਾ ਪੁੱਤਰ ਧਰਮ ਰਾਜ ਹੈ ਨਾ ਜੀ, ਤੋਂ ਡਰ ਰਹੀ ਹੈ ਦੁਨੀਆ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਜੁੜ ਜਾਣਗੇ, ਉਹਨਾਂ ਨੂੰ ਸੂਰਜ ਦੇ ਪੁੱਤਰ ਧਰਮ ਰਾਜ ਦਾ ਕੋਈ ਡਰ ਨਹੀਂ ਹੋਵੇਗਾ। ਰੱਬ ਕੇ ਸੁਤ ਕੋ ਤਿੰਨ ਤਰਾਸ਼ ਕਹਾਂ, ਦੂਜਾ ਪ੍ਰਮਾਣ ਲਓ, ਸੋ ਨਾਮ ਸੁਣੇ ਸੁਤ ਭਾਨ ਡਰਿਓ। ਉਸ ਵਾਹਿਗੁਰੂ ਦਾ ਨਾਮ ਸੁਣ ਕੇ ਭਾਨ ਕਹੀਏ ਸੂਰਜ ਦਾ ਪੁੱਤਰ ਧਰਮ ਰਾਜ ਵੀ ਡਰਦਾ ਹੈ। ਅਜ ਖੇ ਆਖੋ ਸਤਨਾਮ ਸ਼੍ਰੀ। ਇਹ ਬ੍ਰਾਹਮਣ ਕਿਉਂ ਪਾਣੀ ਦਿੰਦੇ ਨੇ ਸੂਰਜ ਨੂੰ? ਇਹ ਕਹਿੰਦੇ ਸਾਡੇ ਪਿੱਤਰ ਧਰਮ ਰਾਜ ਕੋਲ ਫਸੇ ਹੋਏ ਨੇ, ਕਿਉਂਕਿ ਉੱਥੇ ਤਾਂ ਲੇਖਾ ਹੋਣਾ ਹੀ ਹੈ। ਹੁਣ ਧਰਮ ਰਾਜ ਤਾਂ ਕਹਿੰਦੇ ਦਿਖਦਾ ਨਹੀਂ, ਉਹਦਾ ਬਾਪੂ ਦਿਖਦਾ, ਉਹਦੇ ਬਾਪੂ ਦੀ ਸੇਵਾ ਕਰੋ, ਤੇ ਉਹਦਾ ਪੁੱਤਰ ਥੋੜੀ ਬਹੁਤੀ ਸਾਡੇ ਬਾਪੂਆਂ ਨੂੰ ਰਿਆਇਤ ਕਰ ਦੂਗਾ। ਕਿੰਨੀ ਸਿਆਣੀ ਗੱਲ ਹੈ, ਉਹ ਫਸੇ ਬੈਠੇ ਨੇ ਅੱਗੇ ਲੇਖਾ ਦੇਣ ਨੂੰ, ਉਹਦੇ ਬਾਪੂ ਦੀ ਸੇਵਾ ਕਰੋ ਤੇ ਸਾਨੂੰ ਥੋੜਾ ਬਹੁਤਾ ਸਾਡੇ ਮਾਤਾ ਪਿਤਾ ਨੂੰ, ਚੰਗੀ ਗੱਲ ਹੈ, ਸਾਡੇ ਨਾਲੋਂ ਚੰਗੀ ਗੱਲ ਹੈ। ਉਹ ਬਾਹਮਣ ਤਾਂ ਮਰੇ ਹੋਏ ਮਾਂ ਬਾਪਾਂ ਨੂੰ ਵੀ ਛਡਾਉਂਦੇ ਫਿਰਦੇ ਨੇ ਧਰਮ ਰਾਜ ਤੋਂ, ਅੱਜ ਕੱਲ ਦੇ ਮੁੰਡੇ ਇੱਥੇ ਜਿਉਂਦੇ ਬਾਪਾਂ ਦੇ ਬਾਲੇ ਕੱਢਦੇ ਹੈ। ਅੱਜ ਕੋਈ ਸਤਨਾਮ, ਫਿਰ ਕਿਹਨੂੰ ਮਾੜਾ ਕਹੀਏ, ਕਿਹਨੂੰ ਚੰਗਾ ਕਹੀਏ, ਤਾਂ ਰੱਬੇ ਜਾਣੇ। ਹੁਣ ਮੁੰਡੇ ਨੂੰ ਚਾਹ ਨਹੀਂ ਚੰਗੀ ਲੱਗਦੀ ਜਦ ਤੱਕ ਬੇਬੇ ਦੇ ਬਾਲੇ ਨਾ ਕੱਢ ਲਵੇ। ਬੇਬੇ ਨੂੰ ਕਹੂਗਾ ਤੂੰ ਬੁੜੀਏ ਚੁੱਪ ਕਰਦੀ ਹੈ ਕਿ ਕਰਾਵਾਂ, ਵੇਖੋ ਵੇਖੋ ਸਾਡੇ ਪੁੱਤ ਜੰਮੇ। ਬੁੜੇ ਨੂੰ ਕਹਿਣਗੇ ਤੂੰ ਬੈਠ ਦੇ ਕਿ ਤੈਨੂੰ ਬਿਠਾਲਾ, ਬੈਠੇ ਨੂੰ ਤਾਂ ਕੀ ਖੜਾ ਕਰਨਾ, ਵੀ ਤੈਨੂੰ ਖੜੇ ਕਰੇ ਨੂੰ ਧੱਕਾ ਦੇ ਕੇ ਗੇਰਾ ਕਹਿੰਦਾ। ਆ ਪਿੱਛੋਂ ਬੜਾ ਪਖੰਡ ਚੱਲਦਾ, ਇੱਥੇ ਵੀ ਕਰਾਉਂਦੇ ਹੋਣੇ ਅਖੰਡ ਪਾਠ ਬੁੜਿਆਂ ਦੇ ਆ ਕੇ। ਮੇਰੀ ਦੇਖਤ ਵਿੱਚ ਤਾਂ ਬੁੜੇ ਮਰਦੇ ਤੇ ਬੁੜੀਆਂ ਲੱਡੂ ਪੱਕਦੇ ਹੁੰਦੇ ਸੀ, ਲੱਡੂ ਹਗਾਮੇ ਨੂੰ, ਉਹ ਵੀ ਗਿਣਤੀ ਦੇ ਹੀ ਦਿੰਦੇ ਤੇ। ਫਿਰ ਜਲੇਬੀਆਂ ਹੋ ਗਈਆਂ, ਫਿਰ ਬਰਫੀ ਹੋ ਗਈ, ਹੁਣ ਤਾਂ ਬੁੜੇ ਬੁੜੇ ਦੇ ਖੰਡ ਪਾਠ ਭੋਗ ਨੂੰ ਗੁਲਾਬ ਜਾਮਣ ਪੱਕਦੀ ਹੈ, ਰਸਗੁੱਲੇ ਬਣਦੇ ਹੈ, ਕਿਉਂਕਿ ਹੁਣ ਮੁੰਡੇ ਪੜ੍ਹ ਗਏ ਵੀ ਜਿੱਦਣ ਬੇਬੇ ਮਰੀ ਉਹਦੇ ਦੰਦ ਨਹੀਂ ਸੀ, ਜਲੇਬੀ ਚੱਪ ਨਹੀਂ ਹੋਣੀ, ਹੁਣ ਬਾਪੂ ਰਸਗੁੱਲੇ ਖਾਊਗਾ। ਜੀਵਤ ਪਿਤਰ ਨਾ ਮਾਨੈ ਕੋ ਮੂਹੇ ਸ਼ਰਾਧ ਕਰਾ, ਜਿਉਂਦੇ ਮਾਂ ਬਾਪ ਨੂੰ ਜੀ ਨਹੀਂ ਕਹਿਣਾ, ਸਤਿਕਾਰ ਨਹੀਂ ਕਰਨਾ, ਕੱਪੜਾ ਨਹੀਂ ਧੋ ਕੇ ਦੇਣਾ, ਪ੍ਰਸ਼ਾਦਾ ਨਹੀਂ ਚੰਗਾ ਛਕਾਉਣਾ, ਤੇ ਮਰਿਆਂ ਤੇ ਬਾਅਦ ਗੁਲਾਬ ਜਾਮਣਾ, ਮਰਿਆਂ ਤੇ ਬਾਅਦ ਰਸਗੁੱਲੇ ਚੱਲਦੇ ਨੇ, ਬਰਸੀਆਂ ਮਨਾਉਂਦੇ ਨੇ। ਤੁਹਾਡੇ ਚਰਨਾਂ ਵਿੱਚ ਬੇਨਤੀ ਹੈ, ਬਹੁਤ ਪਿਆਰ ਨਾਲ ਯਾਦ ਰੱਖਿਓ, ਜਿਸ ਬੰਦੇ ਦਾ ਸਮਾਜਿਕ ਜੀਵਨ ਠੀਕ ਨਹੀਂ ਹੈ ਉਹ ਲੱਖਾਂ ਜਨਮਾਂ ਵਿੱਚ ਧਰਮੀ ਨਹੀਂ ਬਣ ਸਕਦਾ। ਉਹ ਕਿਰਪਾਨ ਪਾਈ ਫਿਰੇ, ਉਹ ਗਿੱਟਿਆਂ ਤੱਕ ਚੋਲਾ ਪਾਈ ਫਿਰੇ, ਉਹ ਜਨੇਊ ਪਾਈ ਫਿਰੇ, ਤਿਲਕ ਲਾਈ ਫਿਰੇ, ਉਹ ਕਥਾ ਕਰੇ, ਉਹ ਕੀਰਤਨ ਕਰੇ, ਉਹ ਗਿਆਨੀ ਹੋਵੇ, ਪੰਡਿਤ ਹੋਵੇ, ਜਿਸ ਬੰਦੇ ਦਾ ਸਮਾਜਿਕ ਜੀਵਨ ਗਲਤ ਹੈ ਧਰਮ ਉਹਦੇ ਨੇੜੇ ਵੀ ਨਹੀਂ ਆਵੇਗਾ। ਤੇ ਜਿਸ ਬੰਦੇ ਦਾ ਸਮਾਜਿਕ ਜੀਵਨ ਠੀਕ ਹੈ ਉਹਨੂੰ ਧਰਮੀ ਬਣਨ ਦੀ ਲੋੜ ਨਹੀਂ, ਉਹ ਖੁਦੇ ਧਰਮੀ ਹੁੰਦਾ ਹੈ। ਅੱਜ ਕੇ ਆਖੋ ਸਤਨਾਮ ਸ਼੍ਰੀ। ਜੇ ਕਿਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਤੁਸੀਂ ਪੜ੍ਹੋ, ਵਿਚਾਰੋ, ਸੱਤ ਵਾਰ ਦਾਸ ਨੂੰ ਸ੍ਰੀ ਸੂਰਜ ਪ੍ਰਕਾਸ਼ ਦੀ ਕਥਾ ਕਰਨ ਦਾ ਸਮਾਂ ਮਿਲਿਆ। ਮੈਂ ਇੱਕ ਜਗ੍ਹਾ ਵੀ ਬਾਬੇ ਨਾਨਕ ਨੂੰ ਕਹਿੰਦਾ ਨਹੀਂ ਸੁਣਿਆ ਕਿਸੇ ਨੂੰ ਵੀ ਸਿੱਖ ਬਣ ਜਾ। ਸ੍ਰੀ ਰਾਮ ਜੀ ਦੀ ਮੈਂ ਸਾਰੀ ਕਥਾ ਰਮਾਇਣ ਪੜ੍ਹੀ, ਤੁਲਸੀਦਾਸ ਮਹਾਰਾਜ ਜੀ ਦਾ ਮਹਾਨ ਗ੍ਰੰਥ, ਮਹਾਨ ਗ੍ਰੰਥ ਲਿਖਿਆ ਉਹਨਾਂ ਨੇ, ਉਹ ਵੀ ਪੜ੍ਹਿਆ। ਦਸਮ ਗ੍ਰੰਥ ਦਾ 1/3 ਹਿੱਸਾ ਰਾਮਾ ਅਵਤਾਰ ਹੈ, नोट करियो श्री गुरु ग्रंथ साहब जी दे 1430 सफे ने ते दशम ग्रंथ जी दे 1428 सफे ने, श्री गुरु ग्रंथ साहब जी दे 715 पतरे ने ते दशम ग्रंथ जी दे 714 पतरे ने। एक पतरा घट रखे है, बराबरी नहीं की। अजकल तो चोले आले भी गुरु ग्रंथ साहब दे बराबर गदैले ला के बैठते ने। गुरु गोबिंद सिंह साहब ने भी बराबरी नहीं की। 1428 सफ़ेयां विचों 1/3 1/3 हिस्सा दसम ग्रंथ दा राम जी दी कथा है। राम ने एक नूं नहीं कहा तू ब्राह्मण बन जा, एक नूं नहीं कहा जिंदगी ते कहा गुरु नानक ने की है ओए तू बंदा है ते बंदा बन जा। अज कहे आखो सतनाम ओ गल साडे विच हुण रही नहीं गुरसिख। श्री गुरु नानक देव महाराज जिथे भी गए जीवन विच समाजिक पक्ष ते अज भी मैं तुहानू बेनती करदा धर्म दी डांग घट चको, वो तां फाइनल टच है। कंध उसारी नहीं, छत पई नहीं ते पेंट करन वाला बुरश चक्की फिरदा है। अज के आखो सतनाम की करूंगा उहदा पेंट, की करूंगा नैमल पेंट उथे। गुरसिख प्यारे अज लोड़ है समाज निकल रहा है साडा, समाज विच जिहड़ियां उणताईयां आईयां ने कोशिश करिए उहनां नूं दूर करन दी। गुरु नानक देव जी गए आ छड़ दो बापां दे अगामे करने बुढ़ियां दे, उहनां दी जिउंदियां दी सेवा करो। ते मैं तुहानूं गुरु ग्रंथ साहिब दी हजूरी विच बेनती करदा हां, जिन्हां दे घर तुहाडे मां बाप बिरध जिउंदे ने ना, उहनां नूं किसे संत दी भी लोड़ नहीं है। माता पिता तो वड्डा संत तुहानूं लभणा ही कोई। जिन्हां दे बजुर्ग जिउंदे ने उहनां नूं किसे तीर्थ दी भी लोड़ नहीं। तीर्थ जड़ ने ते मां बाप जिउंदे जागदे तीर्थ, उन्हां दी सेवा जिउंदियां दी करो। बीबीओ तुहासी वी बेनती है तुहानूं, एवें ना डांग खड़काया करो। ये बुढ़ी नूं कहणगीआं बुढ़ी मंजी नहीं छड्डदी, आपां ने भी उसे मंजी ते बैठना है। अज के आखो सतनाम आपां नूं किहड़ा भूड़ा लगूगा, होर सत्कार रखिया करो माता पिता दा। गुरसिख प्यारिओ श्री गुरु नानक देव महाराज गए हरिद्वार, वो पानी पा रहे सी उन्हां दी किरिया। जे किते बाबा नानक जांदे ही कह दिंदा ना ओ बामणो मूर्खो थोड़ा पानी नहीं उत्थे पुजदा, लो प्रेमियो डांग खड़की पई थी बाबे दे आले दुआले हो जांदे जदे। पर वेखो तरीका समझाउण दा, श्री गुरु नानक देव आप गंगा विच बैठ गए, गड़बा हथ विच हुंदा सी, बामणा कनी नूं पिट कर ली ते भर भर के सिटण लग पे। समझाउण दा तरीका, प्रचार करन दा तरीका, सद संगत सारे ब्राह्मण कहिंदे इह कोई नवां जातरू आया, इहनूं पता नहीं पाणी किधर नूं दईदा। उह दसण लगे कि बाबिआ पाणी तां इधर नूं दईदा, इधर नूं कहते पाणी दिंदे। कहिंदा वी मैं तां तुहानूं देख के गड़बे भर भर सिटण लग गया सी, मैनूं तां पता नहीं किहनूं दईदा किहनूं नहीं। उह ब्राह्मण कहिंदे इधर सूरज नूं दईदा पाणी। सतगुर कहिंदे ठीक है भाई, मैं इधर तां दिंदा करतारपुर कणक बीज के आया तां किते सुक ना जावे। अज के आखो सतनाम लाहौर दे कोल करतारपुर, हुण इत्थे देखो वसण दी गल नहीं। जिहड़ी गल गुरु नानक ने ब्राह्मणा नूं कहनी सी ओह गुरु नानक ने ब्राह्मणा तों अपने आप नूं कहा ली। इही आनंद है प्रचार करन दा। जिहड़ी गल मैं तुहानूं कहनी चाहुंदा होवां ना, वो वातावरण ऐसा बना दो तुहाडे अंदरों गल निकले, वो है प्रचार। सिखी नूं थोपो ना, जबरदस्ती किसे नूं सिखी ना दो। अमृत छकाउण दा की ना सी, हुण तां कुछ रख लो अमृत अभलाखी, जिहदे अंदर अमृत छकण दी अभलाखा पैदा होवे, इच्छा पैदा होवे, उहनूं छकाओ ना। ते हुण दुख तां मन्ने उहने चीमा साहब भी बैठे हैं, हुण तां इत्थे स्टेज ते कहिंदे ऐ तूं अमृत छक लै तैनूं कशहरा मुक्त दवांगे। वाह सिखो, ਤੈਨੂੰ ਕੜਾ ਮੁਕਤ ਦਵਾਂਗੇ, ਕਿਰਪਾ ਕਰਕੇ ਛਕ ਲੈ ਕੜੇ ਪਿੱਛੇ ਅੰਮ੍ਰਿਤ। ਤੈਨੂੰ ਕੰਘਾ ਵੀ ਦਵਾਂਗੇ, ਕਿਉਂਕਿ 25 ਸੈਂਟ ਦਾ ਆਉਂਦਾ ਨਾ ਅੱਜ ਖੇਹਾ ਖੁਲਸਾ। ਓਏ ਮਿੰਨਤਾਂ ਕਰਨ ਡਏ ਨੇ, ਤੈਨੂੰ ਕਸ਼ਹਿਰੇ ਦਿੰਦੇ ਹੈ ਤੈਨੂੰ। ਉਹ ਗੁਰੂ ਗੋਬਿੰਦ ਸਿੰਘ ਕਹਿੰਦਾ, ਆ ਸਿੱਖਾ ਜੇ ਅੰਬਰ ਚੱਕਣਾ ਤੇਰਾ ਸਿਰ ਵੱਢੂੰਗਾ। ਕਿੱਥੇ ਪੁੱਜ ਗਏ ਅਸੀਂ ਗੁਰਸਿੱਖ ਪਿਆਰੇ? ਤੇ ਭਾਈ ਦਇਆ ਸਿੰਘ ਕਹਿੰਦਾ, ਤੈਨੂੰ ਅੰਮ੍ਰਿਤ ਸਾਡਾ ਸਿਰ ਵੱਢੇ ਤੇ ਤੂੰ ਹੱਥ ਬੰਨ ਕੇ ਮੰਗੇ? ਤੇ ਵਾਜਾਂ ਵਾਲੇ ਕਹਿੰਦੇ, ਸਰਬੰਸੇ ਦੇ ਦੂੰਗਾ ਛਕਾ ਦੇ ਅੱਜ ਖੇ ਖੁਲ ਸਤਨਾਮ। ਅਭਲਾਖਾ ਪੈਦਾ ਹੋ ਗਈ ਨਾ ਅੰਦਰ ਅਭਲਾਖਾ। ਸਤਿਗੁਰ ਪਾਤਸ਼ਾਹ ਜੀ ਕਹਿੰਦੇ, ਭਾਈ ਮੇਰੀ ਕਣਕ ਸੁੱਕਦੀ ਸੀ ਤੇ ਜਿਹੜੀ ਗੱਲ ਗੁਰੂ ਨਾਨਕ ਨੇ ਕਹਿਣੀ ਸੀ ਨਾ ਵੀ ਸੂਰਜ ਤੱਕ ਪਾਣੀ ਨਹੀਂ ਪੁੱਜਦਾ। ਬਾਹਮਣਾ ਤੋਂ ਕਹਾਲੀ ਵੀ ਕਰਤਾਰਪੁਰ ਪਾਣੀ ਨਹੀਂ ਪੁੱਜਣਾ, ਉਹ ਤਾਂ ਲਾਹੌਰ ਕੋਲ। ਉਹ ਬਾਬਿਆ ਕਿੱਥੇ ਹਰਿਦੁਆਰ, ਕਿੱਥੇ ਤੇਰਾ ਕਰਤਾਰਪੁਰ? ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਬ੍ਰਾਹਮਣੋ ਜੇ ਤੁਹਾਡਾ ਸੂਰਜ ਤੇ ਪੁੱਜ ਸਕਦਾ, ਮੇਰਾ ਕਰਤਾਰਪੁਰ ਵੀ ਪੁੱਜ ਸਕਦਾ। 4,21,00,000 ਮੀਲ ਦੇ ਨੇੜੇ ਸੂਰਜ ਦੀ ਉਚਾਈ ਹੈ ਤੇ ਮੇਰਾ ਤਾਂ ਆ ਲਾਹੌਰ ਦੇ ਕੋਲ ਖੜਾ, 400 ਮੀਲ ਹੋਣਾ ਤੇ ਉੱਥੇ ਕਿਉਂ ਨਹੀਂ ਪੁੱਜੂ? ਜਿਸ ਨੂੰ ਵੀ ਗੁਰੂ ਨਾਨਕ ਨੇ ਸਮਝਾਇਆ ਉਹਦੇ ਧਰਮ ਵਿੱਚੋਂ ਸਮਝਾਇਆ। ਜੇ ਮੁਸਲਮਾਨ ਨੂੰ ਸਮਝਾਇਆ ਤਾਂ 5 ਨਿਵਾਜਾਂ ਦੀ ਉਹਨੂੰ ਸਿੱਖਿਆ ਦਿੱਤੀ। ਜਪਜੀ ਨਹੀਂ ਸੁਣਾਈ ਉਹਨੂੰ, ਉਹਨੂੰ ਸੋਦਰ ਨਹੀਂ ਸੁਣਾਇਆ। 5 ਨਿਵਾਜਾਂ, ਵਕਤ 5 ਤੇ ਕੱਲੀ ਕੱਲੀ ਨਿਵਾਜ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਆਉਣ ਸਮੇਂ 4 ਮਤ ਸੀ ਸਾਡੇ ਦੇਸ਼ ਵਿੱਚ, ਜਿਨ੍ਹਾਂ 4 ਦੀ ਗੱਲ ਗੁਰੂ ਨਾਨਕ ਨੇ ਜਪਜੀ ਸਾਹਿਬ ਦੀ ਪਹਿਲੀ ਪੌੜੀ ਵਿੱਚ ਕੀਤੀ। ਸਭ ਤੋਂ ਪਹਿਲਾ ਮਤ ਸੀ ਸੋਧੀਆਂ ਦਾ, ਪਵਿੱਤਰਤਾ ਰੱਖਣ ਵਾਲੇ, ਸੁੱਚ ਰੱਖਣ ਵਾਲੇ। ਤੇ ਸਭ ਤੋਂ ਪਹਿਲੀ ਤੁਕ ਜਪਜੀ ਸਾਹਿਬ ਦੀ ਸੋਧ ਵਾਲੇ, ਸੋਧੀਆਂ ਵਾਸਤੇ ਉਚਾਰੀ ਹੈ। ਸੋਚੈ ਸੋਚ ਨਾ ਹੋ ਬਈ, ਜੇ ਸੋਚੀ ਲੱਖ ਵਾਰ। ਸੋਚ ਨਾਮ ਹੈ ਹਿੰਦੀ ਦੇ ਵਿੱਚ ਪਵਿੱਤਰਤਾ ਦਾ, ਇਸ਼ਨਾਨ ਦਾ। ਸਤਿਗੁਰ ਪਾਤਸ਼ਾਹ ਕਹਿੰਦੇ, ਤੀਰਥਾਂ ਤੇ ਨਹਾਈ ਜਾਓ, ਅਲੱਗ ਰਹੋ ਦੁਨੀਆਂ ਤੋਂ, ਰੋਟੀ ਵੀ ਆਪਣੇ ਹੱਥ ਦੀ ਪਕਾ ਕੇ ਖਾਓ, ਕੱਪੜਾ ਵੀ ਕਿਸੇ ਤੋਂ ਨਾ ਧੁਆਓ, ਕਿਸੇ ਦੇ ਬਿਸਤਰੇ ਤੇ ਨਾ ਬੈਠੋ। ਇਹ ਲੱਖਾਂ ਵਾਰ ਇਸ਼ਨਾਨ ਕਰਨ ਤੋਂ ਤੁਹਾਡੇ ਮਨ ਦੇ ਇਸ਼ਨਾਨ ਨਹੀਂ ਹੋਣੇ, ਮਨ ਦੀ ਪਵਿੱਤਰਤਾ ਨਹੀਂ ਹੋਣੀ, ਕਿਉਂਕਿ ਮਨ ਤੱਕ ਪਾਣੀ ਦੀ ਪਹੁੰਚ ਨਹੀਂ ਹੈ। ਪਾਣੀ ਮਾਦਾ ਹੈ, ਪ੍ਰਕਿਰਤੀ ਹੈ, ਤੇ ਪ੍ਰਕਿਰਤੀ ਮਨ ਤੱਕ ਪੁੱਜ ਨਹੀਂ ਸਕਦੀ। ਤੁਸੀਂ ਤਾਂ ਅਮਰੀਕਾ 'ਚ ਬੈਠੇ ਹੋ, ਬੜਾ ਐਡਵਾਂਸ ਕੰਟਰੀ ਹੈ। ਜਦੋਂ ਐਕਸਰੇ ਹੁੰਦਾ ਹੋਸਪਿਟਲ ਦੇ ਵਿੱਚ, 4 ਇੰਚ ਮੋਟਾ ਫੱਟਾ ਹੁੰਦਾ ਜਿਸ ਉੱਤੇ ਬਿਮਾਰ ਨੂੰ ਪਾਇਆ ਜਾਂਦਾ, ਉਹਦੇ ਆਲੇ ਦੁਆਲੇ ਸਟੀਲ ਲੱਗਿਆ ਹੁੰਦਾ ਤੇ ਸਟੀਲ ਦੇ ਹੇਠ ਬਾਕਸ ਬਣਿਆ ਹੁੰਦਾ। ਬਾਕਸ ਦੇ ਵਿੱਚ ਜਿਹੜੀ ਫਿਲਮ ਪਾਈ ਜਾਂਦੀ ਹੈ ਉਹ ਵੀ ਕਵਰਡ ਹੁੰਦੀ ਹੈ, ਉਹਦੇ ਉੱਤੇ ਵੀ ਲੋਹਾ ਹੁੰਦਾ, ਲੋਹੇ ਦੇ ਡੱਬੇ ਵਿੱਚ ਹੁੰਦੀ ਹੈ। ਫਿਰ ਤਕਰੀਬਨ 1 ਫੁੱਟ 1.25 ਫੁੱਟ ਚੌੜਾਈ ਸਰੀਰ ਦੀ ਵੀ ਹੁੰਦੀ ਹੈ, ਜਿਹਦੇ ਵਿੱਚ ਨੂੰ ਬਿਜਲੀ ਦੀ ਰੇ, ਐਕਸ ਰੇ, ਐਕਸ ਹੁੰਦਾ ਕੱਟਣ ਵਾਲਾ, ਰੇ ਕਹੀਏ ਕਿਰਨ, ਉਹ 2 ਕਿਰਨਾਂ ਆਉਂਦੀਆਂ ਨੇ ਤੇ ਆਪਸ ਵਿੱਚ ਜਦੋਂ ਭਿੜਦੀਆਂ ਨੇ ਨਾ, ਐਕਸ ਬਣਦਾ ਹੈ, ਉੱਥੇ ਜਿਹੜਾ ਸਪਾਰਕ ਪੈਂਦਾ ਹੈ ਨਾ, ਉਹਦੀ ਇੰਨੀ ਸ਼ਕਤੀ ਹੈ ਕਿ 1 ਫੁੱਟ ਮੋਟੇ ਸਰੀਰ ਵਿੱਚ ਨੂੰ, 4 ਇੰਚ ਮੋਟੇ ਲੋਹੇ ਵਿੱਚ ਨੂੰ ਲੰਘ ਕੇ ਉਹ ਤਸਵੀਰ ਹੇਠ ਕੈਮਰੇ ਦੀ ਫਿਲਮ 'ਚ ਪਹੁੰਚਾ ਦਿੰਦੀ ਹੈ। ਤੁਸੀਂ ਖਿਚਾਉਂਦੇ ਹੋ, ਦੇਖੋ ਕਿੰਨੀ ਸਟਰੋਂਗ ਹੈ ਉਹ। ਪਰ ਇੱਥੇ ਕਿਸੇ ਡਾਕਟਰ ਨੂੰ ਕਿਹੋ, ਡਾਕਟਰ ਸਾਹਿਬ $500 ਲੈ ਲੈ, ਮੇਰੇ ਮਨ ਦਾ ਐਕਸਰਾ ਖਿੱਚ ਕੇ ਦਿਖਾ, $1,000 ਦਾ। ਇੰਨੀ ਸਟਰੋਂਗੈਸਟ, ਇੰਨੀ ਪਾਵਰਫੁੱਲ ਬਿਜਲੀ ਜਿਹੜੀ ਲੱਕੜੀ 'ਚ ਨੂੰ, ਲੋਹੇ 'ਚ ਨੂੰ, ਬਾਡੀ 'ਚ ਨੂੰ ਲੰਘ ਕੇ ਤੇਰਾ ਗਾਲ ਬਲੈਡਰ ਕਾਗਜ਼ 'ਤੇ ਖੜਾ ਕਰ ਦਿੰਦੀ ਹੈ, ਕਿਡਨੀਜ਼ ਤੇਰੀਆਂ ਕਾਗਜ਼ 'ਤੇ ਫੋਟੋ ਲਿਆ ਦਿੰਦੀ ਹੈ, ਉਹ ਮਨ ਤੱਕ ਨਹੀਂ ਪੁੱਜ ਸਕਦੀ। ਫਿਰ ਪਾਣੀ ਤਾਂ ਪੁੱਜੂਗਾ ਹੀ ਕਿੱਥੇ, ਅੱਜ ਖੇ ਆਖੋ ਸਤਨਾਮ, ਸਾਬਣ ਤਾਂ ਪੁੱਜੂਗਾ ਹੀ ਕਿਤੇ। ਇਹ ਪਹਿਲਾ ਮਤ ਸੀ ਸਾਡੇ ਦੇਸ਼ ਵਿੱਚ ਸੋਧੀਆਂ ਦਾ, ਤੇ ਉੱਥੋਂ ਹੀ ਸ੍ਰੀ ਰਵਾਲਸਰ ਸਾਹਿਬ ਦੀ ਧਰਤੀ ਤੇ ਜਿਹੜੇ ਮਹਾਰਾਜੇ 22 ਧਾਰ ਬੈਠੇ ਸੀ, ਆਪਣੇ ਆਪ ਨੂੰ ਉੱਚੇ ਸਮਝਣ ਵਾਲੇ, ਸੋਧੀਏ ਸਮਝਣ ਵਾਲੇ, ਜਾਤ ਪਾਤ ਦਾ ਮਾਣ ਕਰਨ ਵਾਲੇ, ਕਿ ਅਸੀਂ ਅੰਮ੍ਰਿਤ ਤਾਂ ਛਕ ਲਵਾਂਗੇ पर छकांगे तां साडा बाटा जुदा बनाओ, साडे नाल कोई नीवी जात दा ना खड़ा होवे। असी किसे दा झूठा नहीं छकांगे, असी पवित्रता रखण वाले हैं, शोध रखण वाले हैं। उथों ही गुरु गोबिंद सिंह महाराज जी ने तुहाडी नितनेम दी तीसरी बाणी सुधा सवैया दा उचारण कीता। उस समय बाई धार राजे सामने बैठे सी, बाई धार राजे ही नहीं सी, बहुत मत दे महान विद्वान रिवालसर साहब दी यात्रा करन गए हुए, जैन मत दे महान भिक्षु, जैन मत दा सब तो वड्डा मंदिर मैं तुहानू बेनती कीती सी कल, ओ रिवालसर साहब है जिथे 2.5 क्विंटल देसी घी एक ड्रम विच पैंदा है कट्ठा, जिथे उन्हां दी जोत जगदी है। 2.5 क्विंटल दा ड्रम है जिहदे विच जोत जगदी है, बाह तो भी मोटी बत्ती है उस जोत दी। हुण तां पंजाब विच अखंड पाठ करन जाईदा है, उह तां जोत रखदे ही नहीं। हुण नवें कम चल पे, एक सानू ज्ञानी कहिंदा जी जोत ना रखिया करो। मैं कि काते, हरिमंदर साहब मचदी है, अकाल तख्त साहब मचदी है, पटना साहब मचदी है, श्री दमदमा साहब तखत ते जोत मचदी है, हजूर साहब सचखंड मचदी है जोत। मैं कह कहते, कहते जोतां अंदरे जगदियां अंदरे। मैं कह 8 बजे रात नूं आएगा, कहते जी आ जाऊं। आ गया, उहदे कोल कार ती फीएट। मैं कह चल चलीए बाहर, तैनूं उत्तर देवांगे भी जोत कहते जगाई दी है। वह बड़ा चौड़ा होकर बैठ गया, ज्ञानासु सी ना, ज्ञानासु बौरन ज्ञानी सी, भी बाहर जाके बाबा फसूगा, मैंने जवाब की देने ने। वह जब कार चलाउन लगे, उन्हें लाइट मचाउनी सी, लाइटा ऑन कर लिया। मैं कह ये कहते कीतियां, कहिंदे भी पुछण वाली गल है, रात नूं लाइटां जगाउण। मैं कह तू तां कहिंदा जोतां अंदरे जगदियां, अज खे आखो सतनाम, जे अंदर जगदियां ते हुण लाइटां कहनूं मचाउण दे, चलण ते गड्डी लिया इत्थे, तेरी अंदर केड़ी जोत है गुरसिख प्यारिओ। असी छड़ती मर्यादा, मेरा भाव यह नहीं कि तुसीं रखो जां ना रखो, वह मेरा सबजैक्ट नहीं है, वह सारे पंथ का सबजैक्ट है। सारियां संप्रतावां दा जो श्री अकाल तख्त साहब हुक्म करनगे ठीक है। एक मैं थोड़ी जी टूक देन लगे, थोड़ा वहम कढ़न वास्ते, आ जिहड़ी साडी श्रोमणी कमेटी की एक मर्यादा छपी हुई है ना, इत्थे भी हैगी, वह वंडदे भी फिरदे ने कई, ते दास SGPC का मैंबर है, तुहानू पता ही है, मैनू सेवा बख्शी हुई है उन्होंने। यह जिहड़ी मर्यादा है ना, यह खरड़ा है, यह श्री अकाल तख्त साहब तो प्रवान नहीं हुई हुई कि तुहानू वहम हो गए। यह अजे प्रवान होने वास्ते खरड़ा तैयार किया होया, ते तुहाडे विच किसे को कॉपी होवे ना, उहनू गौ नाल पढ़ियो कल नूं, ते मेरे नाल विचार वटांदरा जद मर्जी कर सकदे हो। वह अजे श्री अकाल तख्त साहब तो प्रवान ही नहीं है, वह जानी सी प्रवान होने वास्ते कि आपस में मतभेद होण करके वह अजे खरड़े का खरड़ा ही है। आखो सतनाम, साडे कई ज्ञानी इत्थे का बोलणगे, यह अकाल तख्त की मर्यादा है जी। दसो किथे अकाल तख्त की मर्यादा? जे इत्थे हुण कोई मीटिंग हो जाए ना, बैठ के मीटिंग कर सकते ने बंदे, उस मीटिंग विच जिहड़ी विचार होवे वह रिचमंड गुरुद्वारे की विचार थोड़ा हो सकती है? उन्हों असी कदे नहीं कह सकते रिचमंड गुरुद्वारे की विचार है। हाँ, वह विचार से मोहर रिचमंड की कमेटी लावे, सारी संगत प्रवान करे, फिर तो कही जा सकती है। यह मैं मानदा कि उस खरड़े दियां मीटिंगां अकाल तख्त साहब होईयां, पर वह प्रमाणक नहीं अजे तक हो सकिया। वह खरड़ा है गुरसिख प्यारिओ, ओदी आड़ लैके दुख तो मनायो ना, कई तुहानू होवेगा। उहनू तां चक्की फिरदे आ कई तां सिख, क्योंकि उस मास खाण की इजाजत है। अज के आखो सतनाम, ज्यादा तो उस कापी नूं तां ही चक्की फिरदे आ, क्योंकि उहनू तो छड नहीं हुंदे मच्छी दे पकौड़े, उन्हें तो तड़का छमका जे छड नहीं हुंदा, कापी चक्की फिरदे ने। होर भावें उहदी गल मन्नण ना मन्नण मर्यादा दी, पंज बाणियां भावें ना पढ़दे होण, अमृत वेले भावें ना उठदे होण, पर वह गल एक जिहड़ी अपने मतलब की है ना, भी छक लिया करो घर बना के, इन्नी एक तूको खरड़ा चक्की फिरदे ने। अज खे आखो सतनाम, होर उहदे विच कोई खास गल नहीं। तो यह हुण चल रहा है विचार, क्योंकि सिख पंथ विच जदोजहद बहुत है, तुहानू पता है, जिस करके ये गल अजे बिचे लटक रही है। महाराज कृपा करन, ਸਾਰੀਆਂ ਸੰਪਰਤਾਵਾਂ ਬੈਠਣ, ਸਾਰੇ ਸਾਡੇ ਤਖ਼ਤ ਸਾਹਿਬਾਂ ਦੇ ਜਥੇਦਾਰ ਸਾਹਿਬ ਬੈਠਣ, ਇੱਕ ਮਰਜ਼ਾਦਾ ਹੋਵੇ ਸਾਰੇ ਸਿੱਖ ਜਗਤ ਦੀ। ਤੇ ਜਿੱਦਣ ਮਰਜ਼ਾਦਾ ਇੱਕ ਹੋ ਗਈ ਨਾ ਗੁਰਮੁਖੋ, ਉਦਣ ਆਪਾਂ ਵੀ ਇੱਕ ਹੋ ਜਾਵਾਂਗੇ। ਅੱਜ ਫੇ ਆਖੋ ਸਤ, ਲੱਖਾਂ ਦੀ ਗਿਣਤੀ ਵਿੱਚ ਇਕੱਠ ਹੁੰਦਾ ਉੱਥੇ ਮੇਲੇ ਨੂੰ, ਤੇ ਸਤ ਸੰਗਤ ਉਦੋਂ ਫੇਰ ਜਦੋਂ ਕਿਹਾ ਸਾਡਾ ਬਾਟਾ ਜੁਦਾ ਕਰ ਦਿਓ। ਹੁਣ ਵੀ ਬਾਟਾ ਜੁਦਾ ਹੈ, ਤੇ ਬੜੀ ਬਦਕਿਸਮਤੀ ਹੈ ਸਿੱਖ ਕੌਮ ਦੀ ਕਿ ਪੰਜ ਕਕਾਰਾਂ ਵਿੱਚ ਵੀ ਫਰਕ ਹੈ। ਇਹਦੇ ਨਾਲੋਂ ਬਦਕਿਸਮਤੀ ਕਿੱਥੇ ਹੋਵੇਗੀ? ਇਹਦੇ ਨਾਲੋਂ ਮਾੜੇ ਦਿਨ ਕਦ ਆਉਣਗੇ ਕਿ ਪੰਜ ਬਾਣੀਆਂ ਨਿਤਨੇਮ ਵਿੱਚ ਵੀ ਫਰਕ ਹੈ? ਕੋਈ ਕਹਿੰਦਾ ਤਿੰਨ ਪੜ੍ਹੋ ਜੀ, ਕੋਈ ਕਹਿੰਦਾ ਪੰਜ ਪੜ੍ਹੋ ਜੀ, ਵੇਖੋ ਕਿੱਧਰ ਨੂੰ ਤੁਰੇ ਫਿਰਦੇ ਨੇ। ਜਦ ਤੱਕ ਸਾਡਾ ਇਹ ਕੰਮ ਇੱਕ ਨਹੀਂ ਹੁੰਦਾ ਨਾ, ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ, ਸਾਨੂੰ ਤਾਂ ਇੱਥੋਂ ਹੀ ਤੋਰਿਆ ਸੀ ਮਹਾਰਾਜ ਨੇ। ਆ ਸਾਡਾ ਲਾਣਾ ਘੱਟ ਨਹੀਂ ਕਿਤੇ, ਮੈਂ ਤੁਹਾਨੂੰ ਕਹੀ ਜਾਵਾਂ, ਸਾਡੇ ਡੇਰਿਆਂ ਵਿੱਚ ਜਾ ਕੇ ਵੇਖੋ ਕੀ ਕੁਝ ਹੁੰਦਾ। ਕਿਸੇ ਡੇਰੇ ਵਿੱਚ ਅਖੰਡ ਪਾਠ ਹੋਰ ਤਰ੍ਹਾਂ ਦਾ ਹੁੰਦਾ, ਕਿਸੇ ਅਰਦਾਸ ਹੋਰ ਤਰ੍ਹਾਂ ਦੀ ਹੁੰਦੀ ਹੈ, ਕਿਤੇ ਅੰਮ੍ਰਿਤ ਹੋਰ ਤਰ੍ਹਾਂ ਦੇ ਛਕਾਇਆ ਜਾਂਦਾ। ਹੁਣ ਹਜ਼ੂਰ ਸਾਹਿਬ ਜਾਓ ਨਾਲੇ ਸਾਡਾ ਤਖ਼ਤ ਹੈ, ਉੱਥੇ ਜਦੋਂ ਬੀਬੀਆਂ ਨੂੰ ਅੰਮ੍ਰਿਤ ਛਕਾਉਣਾ ਹੈ, ਉਹ ਖੰਡੇ ਬਾਟੇ ਦਾ ਨਹੀਂ ਛਕਾਉਂਦੇ। ਬੀਬੀਆਂ ਦਾ ਅੰਮ੍ਰਿਤ ਤਿਆਰ ਹੋਵੇਗਾ ਬਾਟਾ, ਪਰ ਕਿਰਪਾਨ ਨਾਲ ਹੋਵੇਗਾ, ਖੰਡੇ ਨਾਲ ਨਹੀਂ ਹੋਵੇਗਾ। ਸ਼ਾਇਦ ਤੁਹਾਡੇ ਨੋਟਸ ਵਿੱਚ ਨਾ ਹੋਵੇ ਗੱਲ, ਸੱਚਖੰਡ ਹਜ਼ੂਰ ਸਾਹਿਬ ਜਦੋਂ ਅੰਮ੍ਰਿਤ ਛਕਾਉਂਦੇ ਨਾ, ਬੀਬੀਆਂ ਨੂੰ ਨਹੀਂ ਸਿੰਘਾਂ ਦੇ ਨਾਲ ਛਕਾ ਸਕਦੇ, ਸਿੰਘਾਂ ਨੂੰ ਖੰਡੇ ਦਾ ਤੇ ਬੀਬੀਆਂ ਨੂੰ ਕਿਰਪਾਨ ਦਾ ਕੋ ਸਤਨਾਮ, ਉਹ ਵੀ ਇੱਕ ਬਾਟਾ ਨਹੀਂ ਗੁਰਸਿੱਖ ਪਿਆਰੇ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਬਾਈ ਧਾਰੀਆਂ ਦਾ ਆਗੂ ਭੀਮ ਚੰਦ ਬਿਲਾਸਪੁਰ ਦਾ ਰਾਜਾ, ਉਹ ਕਹਿੰਦਾ ਅਸੀਂ ਛਕਣ ਨੂੰ ਤਿਆਰ ਹੈ, ਪਰ ਅਸੀਂ ਕਿਸੇ ਦਾ ਜੂਠਾ ਨਹੀਂ ਖਾਵਾਂਗੇ ਨੀਚਾਂ ਦਾ। ਉਦੋਂ ਹੀ ਫਿਰ ਮਹਾਰਾਜ ਨੇ ਬਚਨ ਉਚਾਰੇ ਸੀ, ਉਹ ਬਾਦਸ਼ਾਹ ਭੀਮ ਚੰਦ ਜਿਨ੍ਹ ਕੀ ਜਾਤ ਗੋਤ ਕੁਲ ਮਾਹੀ, ਸਰਦਾਰੀ ਨਾ ਭਈ ਕਦਾਹੀ, ਤਿਨਹੀ ਕੋ ਸਰਦਾਰ ਬਣਾਉ ਤਵੈ ਗੋਬਿੰਦ ਸਿੰਘ ਨਾਮ ਕਹਾ। ਇਹ ਬਚਨ ਰਿਵਾਲਸਰ ਸਾਹਿਬ ਦਾ ਹੈ, ਜੋ ਮੰਡੀ ਸਕੇਤ ਤੋਂ 25 ਮੀਲ ਦੀ ਉਚਾਈ ਤੇ 5000 ਫੁੱਟ ਉੱਚਾ ਪਹਾੜੀ ਦੇ ਉੱਤੇ ਤੀਰਥ ਹੈ, ਮਹਾਨ ਤੀਰਥ, ਜਿੱਥੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 6 ਮਹੀਨੇ ਰਹੇ ਨੇ। 6 ਮਹੀਨੇ ਇੱਕੋ ਜਗ੍ਹਾ ਰਿਵਾਲਸਰ ਸਾਹਿਬ, ਕਿਉਂਕਿ ਮੰਡੀ ਸਕੇਤ ਦਾ ਜਿਹੜਾ ਰਾਜਾ ਸੀ ਨਾ, ਉਹ ਇੱਕੋ ਇੱਕ ਰਾਜਾ ਸੀ 22 ਰਾਜਿਆਂ ਵਿੱਚੋਂ ਜਿਹੜਾ ਸਤਿਗੁਰ ਗੁਰੂ ਅਰਜਨ ਦੇਵ ਜੀ ਤੋਂ ਰਾਜੀ ਹੋ ਕੇ ਗੁਰੂ ਦਾ ਸਿੱਖ ਬਣਿਆ ਸੀ। ਹਰੀ ਸੇਨ, ਜਿਹਨੂੰ 40 ਮਿੰਟ ਦੇ ਸੁਪਨੇ ਵਿੱਚ ਅੰਮ੍ਰਿਤਸਰ ਸਾਹਿਬ ਗੁਰੂ ਅਰਜਨ ਦੇਵ ਜੀ ਨੇ 40 ਸਾਲ ਦਾ ਜੀਵਨ ਕਟਾਇਆ ਸੀ, ਉਹ ਉਸੇ ਮੰਡੀ ਦਾ ਰਾਜਾ ਸੀ ਜਿੱਥੇ ਇਹ 10 ਸਵਈਏ ਉਚਾਰੇ ਨੇ। ਹਰੀ ਸੇਨ ਉਹਦਾ ਨਾਮ ਸੀ, ਉਹਦੀ ਕੁਲ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸੇਵਕ ਸੀ। ਉਹਨਾਂ ਨੇ ਦੱਸਿਆ ਸੀ, ਮਹਾਰਾਜ ਇਹ ਮੀਟਿੰਗ ਕਰਨ ਨੂੰ ਨਹੀਂ ਬੁਲਾ ਰਹੇ ਤੁਹਾਨੂੰ, ਇਹ ਤੁਹਾਨੂੰ ਗ੍ਰਿਫਤਾਰ ਕਰਨ ਖਾਤਰ ਬੁਲਾ ਰਹੇ ਨੇ। ਉਹਦੇ ਪਿਆਰ ਦਾ ਹੀ ਸਦਕਾ 4 ਸਾਲ ਮਹਾਰਾਜ ਹਿਮਾਚਲ ਦੀ ਧਰਤੀ ਵਿੱਚ ਰਹੇ ਨੇ। ਕਦੇ ਤੁਹਾਨੂੰ ਕੁੱਲੂ ਜਾਣ ਦਾ ਸਮਾਂ ਮਿਲੇ ਤਾਂ ਮੰਡੀ ਜਿਹੜਾ ਸ਼ਹਿਰ ਹੈ ਨਾ, ਉਸ ਤੋਂ 4 ਕਿਲੋਮੀਟਰ ਬਾਹਰ ਕੁੱਲੂ ਰੋਡ ਤੇ ਬਿਆਸਾ ਦੇ ਕੰਢੇ ਤੇ ਦਸਮ ਪਾਤਸ਼ਾਹ ਜੀ ਦਾ ਗੁਰਦੁਆਰਾ ਸਾਹਿਬ ਹੈ, ਜਿਸਦਾ ਨਾਮ ਹੈ ਗੁਰਦੁਆਰਾ ਪਡਲ ਸਾਹਿਬ। ਪਡਲ ਪਡਲ ਪਹਾੜੀ ਸ਼ਬਦ ਹੈ, 4 ਚੁਫੇਰੇ ਪਹਾੜ ਹੋਣ ਤੇ ਗੱਭੇ ਜਗ੍ਹਾ ਪਈ ਹੋਵੇ ਨਾ, ਉਹਨੂੰ ਪਹਾੜੀ ਜ਼ਬਾਨ ਵਿੱਚ ਪਡਲ ਕਹਿੰਦੇ ਨੇ, ਜਿਹਨੂੰ ਆਪਾਂ ਮੈਦਾਨ ਕਹਿੰਦੇ, ਪਡਲ ਦਾ ਅਰਥ ਹੈ ਮੈਦਾਨ। ਉਸ ਗੁਰਦੁਆਰੇ ਦਾ ਨਾਮ ਹੈ ਪਡਲ ਸਾਹਿਬ। ਉੱਥੇ ਗੁਰੂ ਮਹਾਰਾਜ ਦੀਆਂ 3 ਚੀਜ਼ਾਂ ਪਈਆਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ। ਇੱਕ ਪਲੰਗ ਪਿਆ ਜਿਹੜਾ ਮੰਡੀ ਦੇ ਰਾਜੇ ਨੇ ਮਹਾਰਾਜ ਦੇ ਬਰਾਜਣ ਵਾਸਤੇ ਬਣਾਇਆ ਸੀ। 1 22 ਸ਼ੇਰ ਪੱਕੀ, ਜਿਹੜੇ ਪੱਕੇ ਸ਼ੇਰ ਹੁੰਦੇ ਸੀ, ਮਤਲਬ 20 ਕਿਲੋ ਦੀ ਮਹਾਰਾਜ ਦੀ ਬੰਦੂਕ ਪਈ ਹੈ ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ। 1 ਮਹਾਰਾਜ ਦਾ ਸਾਜ ਪਿਆ ਉੱਥੇ ਹੁਣ ਵੀ, ਤੇ 1 ਸਿੱਖ ਆਇਆ ਉਹਨੇ ਮਹਾਰਾਜ ਨੂੰ 22 ਸ਼ੇਰ ਪੱਕੇ ਦੀ ਵਜਨ ਦੀ ਬੰਦੂਕ ਪੇਸ਼ ਕੀਤੀ। ਕੋਲ ਬੈਠਾ ਸੀ ਰਾਜਾ ਮੰਡੀ ਦਾ, ਸੰਗਤ ਬੈਠੀ ਸੀ, ਸਿੱਖ ਕਹਿੰਦਾ ਮਹਾਰਾਜ ਇਹਨੂੰ ਪਰਖ ਕੇ ਵੇਖੋ। ਮਹਾਰਾਜ ਕਹਿੰਦੇ ਜਾ ਰਾਜੇ ਆਪਣਾ ਸੇਵਕ ਭੇਜ, ਇਸ ਬਿਆਸਾ ਦੇ 1 ਕਿਲੋਮੀਟਰ ਦੂਰ ਜਾ ਕੇ 1 ਹਾਂਡੀ ਵੱਡੀ, ਹਾਂਡੀ ਵੱਡੀ ਤੌੜੀ ਨੂੰ ਕਹਿੰਦੇ, ਉਹ ਮੂਧੀ ਮਾਰਦੇ ਪਾਣੀ ਪਰ ਤਰੀ ਆਵੇ। ਉਹਨੇ ਹਾਂਡੀ ਰੱਖ ਦਿੱਤੀ ਪਾਣੀ ਤੇ ਜਦੋਂ ਆਈ ਨਾ ਮਹਾਰਾਜ ਦੇ ਸਾਹਮਣੇ, ਮਹਾਰਾਜ ਨੇ ਉਹ 22 ਸ਼ੇਰ ਪੱਕੀ ਬੰਦੂਕ ਭਰ ਕੇ ਬਰੂਦ ਉਸ ਹਾਂਡੀ ਨੂੰ ਨਿਸ਼ਾਨਾ ਬਣਾਇਆ। ਤੇ ਕੌਤਕ ਐਸਾ ਵਰਦਿਆ ਨਾ, ਹਾਂਡੀ ਦੇ ਵਿੱਚ ਨੂੰ ਗੋਲੀ ਲੰਘ ਗਈ ਪਰ ਹਾਂਡੀ ਫੁੱਟੀ ਨਹੀਂ, ਹਾਂਡੀ ਸਾਬਤੀ ਦੀ ਸਾਬਤੀ। ਉਹ ਰਾਜਾ ਕਹਿੰਦਾ ਨਾ ਮੰਡੀ ਦਾ, ਕਹਿੰਦਾ ਮਹਾਰਾਜ ਉਹੀ ਲੋਹਾ ਹੀ ਥੱਪਿਆ ਹੋਇਆ, ਇਹਨੇ ਮਿੱਟੀ ਦੀ ਹਾਂਡੀ ਨਹੀਂ ਭੰਨੀ, ਇਹ ਜੰਗ ਵਿੱਚ ਕੀ ਕਰੂਗੀ, ਜਿਹਨੇ ਹਾਂਡੀ ਨਹੀਂ ਭੰਨੀ ਮਿੱਟੀ ਦੀ। ਸਤਿਗੁਰ ਕਹਿੰਦੇ ਉਹ ਰਾਜਿਆ ਤੇਰੇ ਉੱਤੇ ਗੁਰੂ ਨਾਨਕ ਦੀ, ਗੁਰੂ ਅਰਜਨ ਦੇਵ ਜੀ ਦੀ ਬਖਸ਼ਿਸ਼ ਹੋਈ ਹੈ, ਤੂੰ ਕੀਤੀ ਹੈ ਸਾਡੀ ਤੇ ਸੰਗਤ ਦੀ ਸੇਵਾ, ਇਹ ਹਾਂਡੀ ਕਿਉਂ ਨਹੀਂ ਫੁੱਟੀ। ਗੁਰੂ ਗੋਬਿੰਦ ਸਿੰਘ ਦਾ ਸ੍ਰੀ ਮੁਖ ਵਾਕ ਸੁਣਿਓ ਜਿੱਥੇ ਸਵਈਏ ਵਿਚਾਰੇ ਨੇ, ਮਹਾਰਾਜ ਕਹਿੰਦੇ ਜੈਸੇ ਬਾਚੀ ਹੈ ਇਹ ਹਾਂਡੀ ਤੈਸੇ ਬਚੇਗੀ ਤੇਰੀ ਮਾਂਡੀ, ਜੋ ਮਾਂਡੀ ਕੋ ਲੂਟੇਂਗੇ ਅਸਮਾਨੀ ਗੋਰੇ ਛੂਟੇਂਗੇ। ਇਹ ਮੰਡੀ ਨੂੰ ਵਰ ਦਿੱਤਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਰੀਆਂ ਰਿਆਸਤਾਂ ਵਿੱਚੋਂ, ਕਿ ਜਿਸ ਤਰ੍ਹਾਂ ਹਾਂਡੀ ਬਚੀ ਹੈ ਨਾ, ਇਸ ਤਰ੍ਹਾਂ ਤੇਰੀ ਮੰਡੀ ਦਾ ਰਾਜ ਬਚਿਆ ਰਹੂਗਾ। ਆਖੋ ਸਤਿਨਾਮ, ਜਿਹੜੇ ਤੇਰੇ ਮੰਡੀ ਪਰ ਚੜ ਕੇ ਆਉਣਗੇ ਲੁੱਟਣ, ਉਹ ਤੈਨੂੰ ਗੋਲੀਆਂ ਚਲਾਉਣ ਦੀ ਲੋੜ ਨਹੀਂ, ਅਕਾਲ ਪੁਰਖ ਵੱਲੋਂ ਅਸਮਾਨ ਤੋਂ ਹੀ ਗੋਲੇ ਛੁੱਟ ਪੈਣਗੇ। ਇਹ ਵਰ ਅੱਜ ਤੱਕ ਕਾਇਮ ਹੈ, ਜਾ ਕੇ ਵੇਖੋ ਮੰਡੀ ਦੀ ਰਿਆਸਤ। ਦੋ ਰਿਆਸਤਾਂ ਹਿੰਦੁਸਤਾਨ ਵਿੱਚ ਕਾਇਮ ਨੇ, ਇੱਕ ਹਿਮਾਚਲ ਵਿੱਚ ਮੰਡੀ, ਇੱਕ ਪੰਜਾਬ ਵਿੱਚ ਮਲੇਰ ਕੋਟਲਾ, ਜਿਨ੍ਹਾਂ ਨੇ ਸਾਹਿਬਜ਼ਾਦਿਆਂ ਦਾ ਹਾਦਾ ਨਾਰਾ ਮਾਰਿਆ। ਉੱਥੇ ਵੀ ਸਾਰੇ ਮੁਸਲਮਾਨ ਉਸੇ ਤਰ੍ਹਾਂ ਬੈਠੇ ਨੇ, ਤੇ ਮੰਡੀ ਦਾ ਵੀ ਰਾਜਾ ਉਸੇ ਤਰ੍ਹਾਂ ਬੈਠਾ ਗੁਰਸਿੱਖ ਪਿਆਰੇ। ਉਹ ਅਸਥਾਨ ਗੁਰੂ ਮਹਾਰਾਜ ਦਾ ਬਣਿਆ ਹੋਇਆ, ਤੇ ਸਤਿਗੁਰ ਪਾਤਸ਼ਾਹ ਨੂੰ ਜਦੋਂ ਕਿਹਾ ਕਿ ਅਸੀਂ ਝੂਠ ਨਹੀਂ ਛਕਾਂਗੇ, ਨੀਵਿਆਂ ਦੇ ਨਾਲ ਨਹੀਂ ਛਕਾਂਗੇ, ਅਸੀਂ ਸੋਧੀਏ, ਜੈਨੀਆਂ ਨੇ ਸਵਾਲ ਕੀਤੇ, ਬੋਧੀਆਂ ਨੇ ਸਵਾਲ ਕੀਤੇ, ਉਦੋਂ ਫਿਰ ਮਹਾਰਾਜ ਨੇ ਬਾਣੀ ਉਚਾਰੀ, ਆਓ ਕਿਰਪਾ ਕਰੋ ਸੰਗਤ, ਕਿਰਪਾ ਕਰਨ ਗੁਰੂ ਮਹਾਰਾਜ, ਅਗਾਧ ਬੋਧ ਬਾਣੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਹਿਲਾ ਸਵਈਆ, ਸਾਰੇ ਪਿਆਰ ਸਤਿਕਾਰ ਦੇ ਨਾਲ ਹਿਰਦੇ ਵਿੱਚੋਂ, ਮਨ ਵਿੱਚੋਂ, ਆਤਮਾ ਵਿੱਚੋਂ ਇੱਕ ਵਾਰ ਗੱਜ ਕੇ ਆਖੋ ਸਤਨਾਮ ਸ਼੍ਰੀ
ਵਾਹਿਗੁਰ। ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੇ,
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ। ਅੰਮ੍ਰਿਤਮਈ ਬਾਣੀ ਉਚਾਰਨ ਲੱਗੇ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦੇ ਨੇ, ਤਉ ਪ੍ਰਸਾਦ ਹੇ ਸਤਚਿਤ ਆਨੰਦ ਪਰਮੇਸ਼ਰ ਵਾਹਿਗੁਰੂ, ਹੇ ਬਾਣੀ ਆਪ ਜੀ ਦੀ ਕਿਰਪਾ ਨਾਲ ਉਚਾਰੀ ਜਾਣੀ ਹੈ। ਇਹ ਹੈ ਮੰਗਲ। ਤਿੰਨ ਤਰ੍ਹਾਂ ਦੇ ਮੰਗਲ ਹੁੰਦੇ ਨੇ, ਆਸ਼ੀਰਵਾਦ ਆਤਮਕ ਮੰਗਲ ਹੁੰਦਾ, ਨਮਸਕਾਰ ਆਤਮਕ ਮੰਗਲ ਹੁੰਦਾ, ਗੁਣ ਆਤਮਕ ਮੰਗਲ ਹੁੰਦਾ, ਵਸਤੂ ਨਿਰਦੇਸ਼ ਜਿਹਨੂੰ ਕਹਿੰਦੇ ਨੇ। ਵਸਤੂ ਨਿਰਦੇਸ਼ ਮੰਗਲ ਉਹ ਹੁੰਦਾ ਜਿਸ ਮੰਗਲ ਵਿੱਚ ਆਪਣੇ ਗੁਰੂ ਦੇ ਗੁਣ ਦੱਸੇ ਹੋਣ, ਕਿਸੇ ਵਸਤੂ ਦੇ ਗੁਣ ਦੱਸੇ ਹੋਣ, ਵਸਤੂ ਨਿਰਦੇਸ਼ ਹੁੰਦਾ। ਨਮਸਕਾਰ ਆਤਮਕ ਮੰਗਲ ਹੁੰਦਾ ਆਪਣੇ ਇਸ਼ਟ ਨੂੰ, ਗੁਰੂ ਨੂੰ, ਜਿਸ ਵਿੱਚ ਨਮਸਕਾਰ ਕੀਤੀ ਜਾਵੇ। ਤੀਸਰਾ ਹੁੰਦਾ ਆਸ਼ੀਰਵਾਦ ਆਤਮਕ ਮੰਗਲ, ਉਹ ਮੰਗਲ ਹੁੰਦਾ ਆਪਣੇ ਗੁਰੂ ਤੋਂ ਕਾਰਜ ਦੀ ਸਿੱਧੀ ਵਾਸਤੇ ਆਸ਼ੀਰਵਾਦ ਜਿਹਦੇ ਵਿੱਚ ਮੰਗੀ ਜਾਵੇ। ਇਹ ਤਿੰਨ ਮੰਗਲ ਹਨ, ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇੱਕੋ ਇੱਕ ਸਲੋਕ ਵਿੱਚ ਤਿੰਨੇ ਮੰਗਲ ਇਕੱਠੇ ਕਰਦੇ। ਆਮ ਗਿਆਨੀ ਰਾਗੀ ਢਾਡੀ ਇੱਕ ਸਲੋਕ ਪੜ੍ਹਦੇ ਨੇ, ਡੰਡੌਤ ਬੰਧਨ ਅਨਕਵਾਰ, ਪੜ੍ਹਦੇ ਤਾਂ ਹੈ ਪਰ ਕੰਨਾਂ ਕੋਲੋਂ ਹੀ ਠੋਕ ਲੈਂਦੇ ਆ, ਕਹਿੰਦੇ ਦੋ ਡੰਡੌਤ ਬੰਧਨਾ ਅਨਕਵਾਰ ਨਹੀਂ, ਪਾਠ ਹੈ ਡੰਡੌਤ ਬੰਧਨ ਅਨਕਵਾਰ, ਸਰਬ ਕਲਾ ਸਮਰਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰਖਤ। ਤਿੰਨੇ ਮੰਗਲ ਗੁਰੂ ਮਹਾਰਾਜ ਨੇ ਇਕੱਠੇ ਕਰਦੇ, ਡੰਡੌਤ ਬੰਧਨ ਅਨਕਵਾਰ ਨਮਸਕਾਰ ਮੰਗਲ ਆ ਗਿਆ, ਸਰਬ ਕਲਾ ਸਮਰਥ ਵਸਤੂ ਨਿਰਦੇਸ਼ ਮੰਗ ਆ ਗਿਆ, ਇਹ ਵਾਹਿਗੁਰੂ ਤੇਰੇ ਵਿੱਚ ਸਰਬ ਕਲਾ ਸੰਪੂਰਨ ਨੇ। ਤੀਸਰਾ ਡੋਲਨ ਤੇ ਰਾਖੋ ਪ੍ਰਭੂ ਆਸ਼ੀਰਵਾਦ ਆਪ ਮੰਗਲ ਆ ਗਿਆ, ਮੰਗ ਆ ਗਈ ਮੈਨੂੰ ਡੋਲਣ ਤੇ ਰੱਖੋ। ਤਿੰਨੇ ਮੰਗਲ ਇਕੱਠੇ ਕਰ ਦਿੱਤੇ ਇੱਕੋ ਸਲੋਕ ਦੇ ਵਿੱਚ, ਇਸੇ ਕਰਕੇ ਸਲੋਕ ਪੜਿਆ ਜਾਂਦਾ ਆਮ, ਕਿਉਂਕਿ ਤਿੰਨੇ ਮੰਗਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕੋ ਸਲੋਕ ਦੇ ਵਿੱਚ ਇਕੱਠੇ ਆ ਜਾਣ। ਮਹਾਰਾਜ ਹੁਣ ਮੰਗਲ ਕਰਦੇ ਨੇ, ਇੱਕੋ ਓਂਕਾਰ ਸਤਿਗੁਰ ਪ੍ਰਸਾਦ, ਇਹ ਅਕਾਲ ਪੁਰਖ ਵਾਹਿਗੁਰੂ ਤੂੰ ਇੱਕ ਹੈ, ਓਮ ਤੂੰ ਇੱਕ ਹੀ ਸਾਰੇ ਪਸਰਿਆ ਹੋਇਆ, ਰਜੋ ਤਮੋ ਸਤੋ ਗੁਣ ਕਰਕੇ, ਕਾਰ ਕਹੀਏ ਤੂੰ ਸਦਾ ਹੈ, ਨਿਰੰਤਰ ਹੈ, ਇੱਕ ਰਸ ਹੈ, ਪਿੱਛੇ ਵੀ ਸੀ ਹੁਣ ਵੀ ਹੈ ਤੇ ਅੱਗੇ ਨੂੰ ਵੇਵੇਂਗਾ ਸਤਿਗੁਰ ਪ੍ਰਸਾਦ। ਤੇਰੀ ਪ੍ਰਾਪਤੀ ਤਾਂ ਹੋ ਸਕਦੀ ਹੈ ਇਕੱਲੇ ਗੁਰੂ ਦੀ ਨੀ, ਸੱਚੇ ਗੁਰੂ ਦੀ ਕਿਰਪਾ ਹੋ ਜਾਵੇ। ਕੋਈ ਪੂਰਾ ਗੁਰੂ ਕਿਰਪਾ ਕਰੇ ਤਾਂ ਤੇਰੀ ਪ੍ਰਾਪਤੀ ਹੋ ਸਕਦੀ ਹੈ। ਪਾਤਸ਼ਾਹੀ ਦਸਵੀਂ ਇਹ ਸਾਡੇ ਵਾਸਤੇ ਹੈ ਇਹ ਬਾਣੀ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰੀ ਹੈ।
ਤੋ ਪ੍ਰਸਾਦ ਸਵਈਏ,
ਸਵਈਏ ਕਾਵ ਰਚਨਾ ਦੀ ਛੰਦ ਚਾਲ ਹੈ, ਜਿਵੇਂ ਚੌਪਈ ਦੋਹਰਾ ਸੋਰਠਾ ਛੰਦ, ਸਵਈਏ ਇੱਕ ਚਾਲ ਦਾ ਨਾਂ ਹੈ।
ਸ਼ਰਾਵਕ ਸੁਧ ਸਮੂਹ ਸਦਾਨ ਕੇ ਦੇਖ ਫਿਰਿਓ ਕਰ ਜੋਗ ਜਤੇ ਕੇ।
ਸ਼ਰਾਵਕ ਇੱਥੇ ਜਿਹੜਾ ਗੱਗਾ ਹੈ ਨਾ ਗੁਰਮੁਖ ਪਿਆਰਿਓ, ਸੰਸਕ੍ਰਿਤ ਭਾਸ਼ਾ ਵਿੱਚ ਕੱਕਾ ਤੇ ਗੱਗਾ ਸਮਵਾਚਕ ਨੇ, ਦੱਦਾ ਤੇ ਡੱਡਾ ਸਮਵਾਚਕ ਨੇ, ਨਾਣਾ ਤੇ ਣਾਣਾ ਸਮਵਾਚਕ ਨੇ, ਰਾਰਾ ਤੇ ੜਾੜਾ ਸਮਵਾਚਕ ਨੇ। ਸਮਵਾਚਕ ਸ਼ਬਦ ਹੁੰਦੇ ਨੇ। ਇਹ ਸੰਸਕ੍ਰਿਤ ਦਾ ਅਸਲ ਸ਼ਬਦ ਹੈ ਸ਼ਰਾਵਕ। ਜਿੱਥੇ ਗੱਗਾ ਹੈ ਨਾ ਉੱਥੇ ਕੱਕਾ ਹੈ ਸੰਸਕ੍ਰਿਤ ਵਿੱਚ, ਤੇ ਸ਼ਰਾਵਕ ਦਾ ਅਰਥ ਹੈ ਭਿਕਸ਼ੂ। ਜਿਹੜੇ ਬੋਧੀਆਂ ਦੇ ਭਿਕਸ਼ੂ ਸੀ ਨਾ 40, ਉਹਨਾਂ ਦਾ ਨਾਮ ਸੀ ਸੰਸਕ੍ਰਿਤ ਵਿੱਚ ਸ਼ਰਾਵਕ, ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਰਾਵਕ ਵਰਤਿਆ। ਸ਼ਰਾਵਕ ਤੋਂ ਅਰਥ ਕਰਨੇ ਉਹ ਬੁੱਧ ਧਰਮ, ਜੈਨ ਧਰਮ, ਸਰੇਵੜੇ, ਸਰੌਗੀਏ, ਜੈਨੀ, ਬੋਧੀ, ਜਿਹੜੇ ਸਭ ਤੋਂ ਵੱਧ ਸ਼ੁੱਧ ਰੱਖਦੇ ਨੇ। ਰਾਤ ਤੁਹਾਨੂੰ ਬੇਨਤੀ ਕੀਤੀ ਸੀ ਤੀਰਥਾਂ ਤੇ ਭਰਮਣ ਕਰਨਾ, ਮੂੰਹ ਤੇ ਪੱਟੀ ਬੰਨਣੀ, ਜਲ ਵਿੱਚ ਨਹੀਂ ਵੜਨਾ, ਕਿਉਂਕਿ ਜਲ ਵਿੱਚ ਬੜੇ ਤੋਂ ਜੀਵ ਮਰਦੇ ਨੇ, ਪੈਰਾਂ ਵਿੱਚ ਜੁੱਤੀ ਨਹੀਂ ਪਾਉਣੀ, ਕੋਲ ਆਪਣੇ ਚੌਰ ਰੱਖਣਾ, ਪਾਸੇ ਕਰਦੇ ਰਹਿਣਾ ਜੀਵਾਂ ਨੂੰ, ਕੋਈ ਜੀਵ ਅੱਗੇ ਪਿੱਛੇ ਆ ਕੇ ਮਰੇ ਨਾ। ਬੜੇ ਸੋਧੀਏ ਨੇ ਗੁਰਸਿੱਖ ਪਿਆਰਿਓ, ਸੁੱਚ ਬਾਬਤ ਬੇਨਤੀ ਸੁਣਿਓ। ਗੁਰੂ ਘਰ ਵਿੱਚ ਸੁੱਚ ਨੂੰ ਬਹੁਤ ਜਗ੍ਹਾ ਦਿੱਤੀ ਗਈ ਹੈ, ਬਹੁਤ। ਇੱਥੇ ਤੱਕ ਸਾਨੂੰ ਵਚਨ ਕੀਤਾ ਕਿ ਜਦੋਂ ਵੀ ਪ੍ਰਸ਼ਾਦਾ ਛਕਣਾ ਪਹਿਲਾਂ ਹੱਥ ਧੋ, ਬਾਅਦ ਵਿੱਚ ਵੀ ਹੱਥ ਧੋ। ਆ ਜਿਹੜਾ ਗੁਰੂ ਕਾ ਲੰਗਰ ਹੈ ਨਾ, ਇਹਦੇ ਵਿੱਚ ਇੱਕ ਸੈਂਟੀਫਿਕ ਚੀਜ਼ ਹੈ ਮਹਾਰਾਜ ਦੀ, ਬਰਤਨ ਮਾਂਜਣ ਤੋਂ ਪਹਿਲਾਂ ਧੋਣਾ, ਮਾਂਜ ਕੇ ਬਰਤਨ ਨਹੀਂ ਧੋਣਾ, ਉਹਨੂੰ ਸੁੱਕ ਮਾਂਜ ਕਰਕੇ ਰੱਖਣਾ। ਇਹਦਾ ਭਾਵ ਕੀ ਹੈ, ਜਿਹੜੇ ਗਿੱਲੇ ਬਰਤਨ ਆਪਾਂ ਰੱਖਾਂਗੇ ਨਾ, ਜਿੱਥੇ ਪਾਣੀ ਹੋਵੇਗਾ ਉੱਥੇ ਜੀਵ ਪੈਦਾ ਹੀ ਹੋਣਾ। ਇਹਦਾ ਭਾਵ ਸੀ ਸਾਰੇ ਜਿਹੜੇ ਸਾਡੇ ਅਸੂਲ ਨੇ ਨਾ, ਮੈਂ ਦੁੱਖ ਨਾਲ ਤੁਹਾਨੂੰ ਬੇਨਤੀ ਕਰਦੇ ਹਾਂ, ਜੇ ਕਿਤੇ ਅਸੀਂ ਸਾਡੇ ਸਤਿਗੁਰਾਂ ਦੇ ਅਸੂਲਾਂ ਨੂੰ, ਪ੍ਰਿੰਸੀਪਲਾਂ ਨੂੰ ਨਾ ਸੈਂਟੀਫਿਕ ਤਰੀਕੇ ਨਾਲ, ਟੈਕਨੀਕਲ ਤਰੀਕੇ ਨਾਲ ਦੁਨੀਆਂ ਵਿੱਚ ਵਰਤਾਉਂਦੇ ਨਾ, ਅੱਧੀ ਦੁਨੀਆ ਸਿੱਖ ਹੋ ਜਾਂਦੀ। ਅਸੀਂ ਇਹਨੂੰ ਵਧਾਇਆ ਧਰਮ ਦੀ ਡਾਂਗ ਚੱਕ ਕੇ, ਤੇ ਦਾਸ ਜਾਂ ਜਿਤਨੇ ਵੀ ਵਿਦਵਾਨ ਖੋਜੀ ਹੋਏ ਨੇ ਉਹ ਕਦੇ ਵੀ ਨਹੀਂ ਮੰਨਣਗੇ। ਹੁਣ ਇੱਥੇ ਸਵਾਲ ਇਹ ਹੈ ਕਿ ਗੁਰਸਿੱਖ ਪਿਆਰਿਓ, ਇਹ ਕੰਘਾ ਅਸੀਂ ਮੁਕਤ ਹੋਣ ਕਰ ਰੱਖਣਾ? ਮੁਕਤੀ ਤੇ ਕੰਘੇ ਦਾ ਕੀ ਸੰਬੰਧ ਹੈ? ਕੇਸ ਅਸੀਂ ਮੁਕਤ ਹੋਣ ਕਰ ਰੱਖਣੇ? ਕਦੇ ਵੀ ਨਾ ਸੋਚਿਓ। ਕਸ਼ਹਿਰਾ ਮੁਕਤ ਹੋਣ ਖਾਤਰ ਪਾਉਣਾ? ਕਦੇ ਵੀ ਨਹੀਂ ਸੋਚਿਓ। ਇਹ ਜਿਹੜੇ ਪੰਜ ਕਕਾਰ ਨੇ ਇਹ ਅਸੀਂ ਬਕੁੰਠ ਜਾਣ ਖਾਤਰ ਨਹੀਂ ਪਾਉਣੇ, ਮੁਕਤ ਹੋਣ ਖਾਤਰ ਨਹੀਂ ਪਾਉਣੇ, ਇਹ ਅਸੀਂ ਗੁਰੂ ਦਾ ਹੁਕਮ ਮੰਨ ਕੇ ਪਾਉਣੇ। ਹੁਕਮ ਮੰਨਿਆ ਹੋਵੇ ਪ੍ਰਵਾਨ, ਜਦੋਂ ਤੂੰ ਹੁਕਮ ਮੰਨ ਲਿਆ ਤੇ ਪ੍ਰਵਾਨ ਹੋ ਗਿਆ। ਜੇ ਤੂੰ ਹੁਕਮ ਮੰਨੇਗਾ ਮੁਕਤੀ ਤੇਰੇ ਪਿੱਛੇ ਫਿਰੇਗੀ, ਤੈਨੂੰ ਤਾਂ ਮੁਕਤੀ ਲੈਣ ਨੂੰ ਕਿਹਾ ਹੀ ਨਹੀਂ, ਸਿੱਖ ਨੂੰ ਮਰ ਕੇ ਸਿੱਖ ਨੇ ਮੁਕਤੀ ਲੈਣੀ ਹੈ। ਕਰੇ ਆਪਾਂ ਨੇ ਸਾਰੇ ਬਾਪੂ ਸੱਚਖੰਡੇ ਭੇਜੇ, ਨਾ ਕੋਈ ਇਲਾਹਾਬਾਦ ਭੇਜਿਆ, ਨਾ ਕੋਈ ਅੰਮ੍ਰਿਤਸਰ ਭੇਜਿਆ। ਬੁੜੀ ਬੁੜਾ ਜਦ ਕੋਈ ਚੜ੍ਹਾਈ ਕਰ ਜਾਂਦਾ, ਜਦੇ ਮੇਰੇ ਵਰਗੇ ਨੇ ਅਰਦਾਸ ਕਰ ਦੇਣੀ ਹੈ, ਸੱਚੇ ਪਾਤਸ਼ਾਹ ਭਾਈ ਗੁਰਚਰਨ ਸਿੰਘ ਦੀ ਚੜ੍ਹਾਈ ਕਰ ਗਏ, ਇਹਨੂੰ ਸੱਚਖੰਡ ਨਿਵਾਸ ਬਖਸ਼ੀ। ਜਿਵੇਂ ਸੱਚਖੰਡ 87 ਤੇ ਬਣਿਆ ਵਾ, ਅੱਜ ਸਤਨਾਮ ਬਾਪੂ ਨੇ ਹੌਲੀ ਹੌਲੀ ਤੁਰ ਕੇ ਚਲਿਆ ਜਾਣਾ, ਗੋਰਖਸ਼ੇ ਦੀ ਵੀ ਲੋੜ ਨਹੀਂ ਪੈਣੀ ਬਾਪੂ ਨੂੰ। ਭਾਈ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਸੱਚਖੰਡ ਕਿਵੇਂ ਜਾਓਗੇ, ਸਭ ਤੋਂ ਪਹਿਲਾਂ ਧਰਮ ਖੰਡ ਵਿੱਚ ਜਾਣਾ ਪਵੇਗਾ, ਤੈਨੂੰ ਧਰਮੀ ਬਣਨਾ ਪਵੇਗਾ। ਧਰਮੀ ਬਣੇਗਾ, ਤੈਨੂੰ ਗਿਆਨ ਹੋਵੇਗਾ ਆਪਣੇ ਆਪ ਦਾ, ਗਿਆਨ ਖੰਡ ਕੇ ਮੈਂ ਹੈ ਕੀ। ਜਦੋਂ ਤੈਨੂੰ ਆਪਣੇ ਆਪ ਦਾ ਗਿਆਨ ਹੋ ਗਿਆ, ਫਿਰ ਤੇਰੀ ਹਉਮੈ ਨਿਕਲ ਜਾਣੀ ਹੈ, ਤਾਂ ਪਾਣੀ ਹੈ, ਮਿੱਟੀ ਹੈ, ਇਹ ਤਾਂ ਜੈਸੇ ਜਲ ਤੇ ਬੁਦਬੁਦਾ ਹੈ। ਅਗਿਆਨਤਾ ਦੇ ਵਿੱਚ ਮੈਂ ਹੈ, ਗਿਆਨ ਵਿੱਚ ਤੂੰ ਹੈ, ਫਿਰ ਤੈਨੂੰ ਪਤਾ ਲੱਗ ਜਾਣਾ, ਸ਼ਰਮ ਵੈਰਾਗ ਖੰਡ ਆ ਜਾਣਾ। ਜਦ ਤੇਰੇ ਵਿੱਚੋਂ ਮੈਂ ਨਿਕਲ ਗਈ, ਵੈਰਾਗੀ ਬਣ ਗਿਆ, ਉਦੋਂ ਹੀ ਕਰਮ ਖੰਡ ਤੇਰੇ ਤੇ ਬਖਸ਼ਿਸ਼ ਹੋ ਜਾਣੀ ਹੈ। ਜਦ ਬਖਸ਼ਿਸ਼ ਹੋ ਗਈ ਫਿਰ ਆਊਗਾ ਸੱਚ ਖੰਡ ਵਸੈ ਨਿਰੰਕਾਰ ਪੰਜਵਾਂ ਪੜਾ। ਇੱਥੇ ਹਰੇਕ ਨੂੰ ਸਿੱਧੇ ਹੀ ਟਿਕਟ ਦੇ ਦਿੰਦੇ ਅੱਜ ਖੇ ਰੱਖੋ ਸਤਨਾਮ। ਤੇ ਜਿਹਦੇ ਅੱਗੇ ਤੁਸੀਂ ਅਰਦਾਸ ਕਰਦੇ ਹੋ ਨਾ ਉਹ ਗਾਹ ਤੋਂ ਕੀ ਕਹਿੰਦਾ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜੇ ਅਰਦਾਸ ਕਰੇ ਤੇ ਹੀ ਸੱਚ ਖੰਡ ਮਿਲਦਾ ਹੈ, ਬਸ ਫਿਰ ਤਾਂ ਸ਼ਰਾਬਾਂ ਪੀਓ, ਜਰਦੇ ਚੱਬੋ, ਲੁੱਟ ਮਾਰਾਂ ਕਰੋ, ਦਾੜੀ ਦੁੜੀ ਸਾਫ਼ ਕਰ ਲਿਆ ਕਰੋ, ਕੋਈ ਵਿਗਾੜ ਨਹੀਂ, ਪਕੌੜੇ ਛਕੌੜੇ ਮੱਛੀ ਦੇ ਛਕਿਆ ਕਰੋ, ਚੋਰੀਆਂ ਡਾਕੇ ਮਾਰੇ ਕਰੋ, ਅੰਮ੍ਰਿਤ ਛਕਣ ਦੀ ਲੋੜ ਹੀ ਨਹੀਂ। ਅਰਦਾਸ ਤਾਂ ਇੱਕ ਦਿਨ ਹੋਏ ਜਾਣੀ ਹੈ, ਅੱਜ ਖੇ ਆਖੋ ਸਤਨਾਮ। ਇਹ ਤੇ ਵੱਟ ਤੇ ਪਈ ਹੈ ਤੇ ਆਪਾਂ ਸੱਚਖੰਡ ਪੁੱਜੇ ਹੀ ਪਏ ਹੈ। ਤੈਨੂੰ ਗੁਰੂ ਨਾਨਕ ਕਹਿੰਦੇ ਉੱਥੇ ਸੱਚੇ ਹੀ ਸੱਚ ਨਿਬੜੇ, ਚੁਣ ਵੱਖ ਕੱਢੇ ਜਜ ਮਾਲਿਆ, ਥੋ ਨ ਪਾਇਨ ਕੂੜੇ ਹਰ ਮੋ ਕਾਲੇ ਦੋਜਕ ਚਾਲਿਆ, ਤੇਰੇ ਨਾਏ ਰਤੇ ਸੇ ਜਿਣ ਗਏ, ਹਾਰ ਗਏ ਸੇ ਠੱਗਣ ਵਾਲਿਆ, ਲਿਖ ਨਾਵੈ ਧਰਮ ਬਾਲਿਆ। ਉਹ ਧਰਮ ਰਾਜ ਨੂੰ ਐ ਲਿਖਤੀ ਹੁਕਮ ਦਿੱਤਾ ਹੋਇਆ ਵਾਹਿਗੁਰੂ ਦਾ, ਕੀ ਹੁਕਮ ਦਿੱਤਾ? ਧਰਮ ਰਾਜ ਨੂੰ ਹੁਕਮ ਹੈ ਬਹਿ ਸੱਚਾ ਧਰਮ ਵਿਚਾਰ, ਉੱਥੇ ਨਾ ਰਿਸ਼ਵਤ ਹੈ ਨਾ ਸਿਫਾਰਿਸ਼ ਹੈ। ਉੱਥੇ ਤਾਂ ਭਾਈ ਵੇਖੋ ਬੰਦਾ ਚੱਲਿਆ ਚੋ ਜਣਿਆਂ ਦੇ ਕੰਨ, ਇੱਥੇ ਕਿਤੇ ਐ ਨਾ ਕਿਹੋ ਵੀ ਇੱਥੇ ਬੰਦੇ ਨੂੰ ਚਾਰ ਜਣੇ ਚੱਕ ਕੇ ਨਹੀਂ ਲਿਜਾਂਦੇ, ਆਪਣੇ ਤਾਂ ਚਾਰ ਜਣੇ ਚੱਕ ਕੇ ਲਿਜਾਣੇ, ਚੋ ਜਣਿਆਂ ਦੇ ਕੰਨ, ਕੰਨ ਕਹੀਏ ਮੋਢਾ, ਉਹ ਇੱਥੇ ਵੀ ਚਾਰੇ ਚੱਕਦੇ ਹੈ, ਉਹ ਗੱਡੀ ਨੂੰ ਟਾਇਰ ਚਾਰੇ ਹੁੰਦੇ ਹੈ, ਅੱਜ ਖੇ ਆਖੋ ਸਾਧਨਾ, ਇੱਥੇ ਵੀ ਚਾਰੇ ਚੱਕੇ ਹੈ। ਵੇਖੋ ਬੰਦਾ ਚੱਲਿਆ ਚੋ ਜਣਿਆਂ ਦੇ ਕੰਨ, ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰ ਗਏ ਆਏ। ਸਤਿਗੁਰੂ ਨਾਨਕ ਨੇ ਮੱਕੇ ਵਿੱਚ ਬੈਠ ਕੇ ਕਹਿ ਦਿੱਤਾ ਸੀ, ਹੋ ਮੱਕੇ ਦੇ ਮਜਾਰੋ, ਉੱਥੇ ਕੰਮ ਅਮਲਾਂ ਤੇ ਨਿਬੜਨਾ, ਨਾ ਉੱਥੇ ਹਿੰਦੂ ਪੁੱਛਣਾ ਨਾ ਮੁਸਲਮਾਨ, ਉੱਥੇ ਗੱਲ ਅਮਲਾਂ ਤੇ ਨਿਬੜਨੀ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਰਾਬਗ ਸਰਾਉਗੀਏ ਜੈਨੀ ਬੋਧੀ, ਜਿਹੜੇ ਸੁੱਚ ਰੱਖਣ ਵਾਲੇ ਸੀ, ਸੁੱਧ ਸੋਧੀਏ, ਸਰਾਬਗ ਸੁੱਧ ਸਮੂਹ, ਇੱਕ ਦੋ ਚਾਰ ਨਹੀਂ, ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਸਾਰੇ ਹੀ, ਕਿਉਂਕਿ ਇੱਕ ਮਤ ਥੋੜੋ, ਇੱਥੇ ਸਿਧਾਨ ਜਿਨ੍ਹਾਂ ਨੇ ਬੜੀਆਂ ਬੜੀਆਂ ਸਿੱਧੀਆਂ ਪ੍ਰਾਪਤ ਕੀਤੀਆਂ, ਸਿੱਧੀਆਂ ਦੇ ਆਨ ਆਨ ਕਹੀਏ ਘਰ, ਸਰਾਬ ਸੁੱਧ ਸਮੂਹ ਸਿਧਾਨ ਕੇ ਦੇਖ ਫਿਰੇ ਉਹ ਘਰ, ਘਰ ਕਹੀਏ ਡੇਰੇ ਅਸਥਾਨ, ਉਹਨਾਂ ਦੇ ਮਠ ਦੇਖ ਫਿਰੇ ਉਹ ਘਰ, ਇਹਨਾਂ ਦੇ ਸਿੱਧਾਂ ਦੇ ਸੋਧੀਆਂ ਦੇ ਯੋਗ ਜਤੀ ਕੇ, ਯੋਗੀਆਂ ਦੇ ਵੀ ਵੇਖੇ ਅਸੀਂ, ਛੇ ਜਤੀ ਮਾਇਆ ਕੇ ਬੰਦਾ, ਛੇ ਜਤੀ ਅੱਜ ਤੱਕ ਮੰਨੇ ਸਾਰੀ ਸ੍ਰਿਸ਼ਟੀ ਵਿੱਚ, ਛੇ ਜਤੀ ਹੋਏ ਨੇ, ਬਾਬੇ ਨਾਨਕ ਨੇ ਖੁੱਲੇ ਕਰਤੀ। ਬਾਬਾ ਨਾਨਕ ਕਹਿੰਦਾ ਮੇਰੇ ਸਿੱਖ ਸਾਰੇ ਹੀ ਜਤੀ ਨੇ, ਕਿਹੜੇ? ਏਕਾ ਨਾਰੀ ਸਦਾ ਜਤੀ, ਪਰ ਨਾਰੀ ਧੀ ਭੈਣ ਵਖਾਣੀ। ਉਹ ਛੇ ਨੂੰ ਚੱਕੀ ਫਿਰਦੇ ਨੇ, ਬਾਬਾ ਨਾਨਕ ਕਹਿੰਦੇ ਮੇਰੇ ਗੁਰਸਿੱਖ ਸਾਰੇ ਜਤੀ ਹੋਣਗੇ, ਜਿਹਨਾਂ ਦਾ ਜੀਵਨ ਸਮਾਜਿਕ ਜੀਵਨ ਕਰੈਕਟਰ ਉੱਚਾ ਹੋਵੇਗਾ, ਪਰ ਨਾਰੀ ਧੀ ਭੈਣ ਵਖਾਣੇ, ਦੇਖ ਪਰਾਈਆਂ ਚੰਗੀਆਂ ਧੀਆਂ ਭੈਣਾਂ ਮਾਵਾਂ ਜਾਣੇ, ਉਹ ਸਾਰੇ ਜਤੀ ਹਨ ਸਿੱਖ ਧਰਮ ਦੇ ਵਿੱਚ। ਮਹਾਰਾਜ ਕਹਿੰਦੇ ਅਸੀਂ ਸਰੇਬੜੇ ਵੇਖੇ, ਸੋਧੀਏ ਵੇਖੇ, ਜੈਨੀ ਵੇਖੇ, ਬੋਧੀ ਵੇਖੇ, ਅਸੀਂ ਸਿੱਧੀਆਂ ਦੇ ਮਾਲਕ ਵੇਖੇ, ਅਸੀਂ ਯੋਗੀਆਂ ਦੇ ਡੇਰੇ ਵੀ ਵੇਖੇ, ਅਸੀਂ ਜਤੀਆਂ ਦੇ ਆਸ਼ਰਮ ਵੀ ਜਾ ਕੇ ਵੇਖੇ।
ਸੂਰ ਸੁਰਾਰਦਨ ਸੁਧ ਸਦਾਇਕ ਸੰਤ ਸਮੂਹ ਅਨੇਕ ਮਤੀ ਕੇ।
ਸੂਰ ਕਹੀਏ ਸੂਰਮੇ, ਸੁਰਾਰਦਨ ਦਾ ਅਰਥ ਹੈ ਸੁਰ, ਆਰਦਨ ਸੁਰ ਕਹੀਏ ਦੇਵਤੇ, ਅਰ ਕਹੀਏ ਉਹਨਾਂ ਦੇ ਦੁਸ਼ਮਣ। ਸੁਰੂਰ ਸੁਰਾਰਦਨ ਦਾ ਅਰਥ ਕਰਨੇ ਦੇਵਤਿਆਂ ਦੇ ਵੈਰੀ, ਉਹ ਕੌਣ? ਰਾਕਸ਼। ਮਹਾਰਾਜ ਕਹਿੰਦੇ ਅਸੀਂ ਦੇਵਤਿਆਂ ਦੇ ਮਠ ਵੀ ਵੇਖੇ, ਦੇਵਪੁਰੀਆਂ ਵੀ ਵੇਖੀਆਂ, ਅਸੀਂ ਰਾਕਸ਼ਾਂ ਦਾ ਲੋਕ ਵੀ ਜਾ ਕੇ ਵੇਖਿਆ। ਸੂਰ ਸੁਰਾਰਦਨ ਸੁਧ, ਸੁਰ ਅਰ, ਅਰ ਪਾਠ ਬਹੁਤ ਵਾਰ ਆਇਆ ਬਾਣੀ ਵਿੱਚ, ਜਪ ਸਾਹਿਬ ਵਿੱਚ ਪੜ੍ਹਦੇ ਹੋ, ਕਰੁਣਾਲਿਆ ਹੈ ਅਰ ਘਾਲਿਆ ਹੈ, ਅਰੀ ਜਿੱਥੇ ਪਾਠ ਆ ਜਾਵੇ ਉੱਥੇ ਕਹੀਏ ਦੁਸ਼ਮਣ। ਅਸੀਂ ਦੇਵਤਿਆਂ ਦੇ ਮਠ ਵੀ ਵੇਖੇ, ਪੁਰੀਆਂ ਵੇਖੀਆਂ, ਅਸੀਂ ਦੇਵਤਿਆਂ ਦੇ ਜੋ ਦੁਸ਼ਮਣ ਹਨ ਉਹਨਾਂ ਨੂੰ ਦਲਨ ਕਰਨ ਵਾਲੇ ਹਨ, ਉਹ ਰਾਕਸ਼ ਲੋਕ ਵੀ ਵੇਖਿਆ। ਸੂਰ
ਸਰਾਰਦਨ ਸੁਧ ਸਦਾਇਕ,
ਸੁਧ ਕਹੀਏ ਪਵਿੱਤਰ ਆਤਮਾ, ਉਨੀ ਆਤਮਾ ਜਿਨ੍ਹਾਂ ਨੇ ਆਪਣੀ ਆਤਮਾ ਨੂੰ ਪਵਿੱਤਰ ਕੀਤਾ ਹੋਇਆ ਪੁੰਨ ਦਾਨ ਸੇਵਾ ਸਿਮਨ ਕਰਕੇ ਸੂਰ ਸੁਰਾਰਦਨ ਸੁਧ ਸੁਧਾਦਕ, ਸੁਧਾਦਕ ਦਾ ਅਰਥ ਕਰਨਾ ਪਈ ਸੁਧਾ ਅਧਕ, ਅਧਿਕ ਸੰਸਕ੍ਰਿਤ ਵਿੱਚ ਕਹਿੰਦੇ ਪ੍ਰਾਪਤ ਕਰਨ ਵਾਲੇ ਨੂੰ ਕੌਣ ਅਰਥ ਹੋਏ, ਜਿਹੜੇ ਅੰਮ੍ਰਿਤ ਤੇ ਹੀ ਆਪਣਾ ਜੀਵਨ ਰੱਖੀ ਬੈਠੇ ਨੇ, ਕੇਵਲ ਤੇ ਕੇਵਲ ਅੰਮ੍ਰਿਤ ਪੀਣ ਵਾਲੇ ਹੀ ਹਨ, ਅੰਮ੍ਰਿਤ ਤੋਂ ਬਿਨਾਂ ਉਹਨਾਂ ਦਾ ਕੋਈ ਹੋਰ ਆਹਾਰ ਨਹੀਂ ਹੈ। ਉਹਨੂੰ ਇਹ ਲਿਖਿਆ ਬਾਣੀ ਵਿੱਚ, ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾ ਹਾਂ, ਇੱਕ ਵਾਹਿਗੁਰੂ ਦੇ ਨਾਮ ਦੇ ਆਸਰੇ। ਅੰਮ੍ਰਿਤ ਤੋਂ ਬਿਨਾਂ ਉਹਨਾਂ ਦਾ ਕੋਈ ਆਹਾਰ ਨਹੀਂ। ਉਹਨਾਂ ਦੇਵਤਿਆਂ ਦੇ ਵੀ ਅਸੀਂ ਦਰਸ਼ਨ ਕੀਤੇ,
ਸੰਤ ਸਮੂਹ ਅਨੇਕ ਮਤੀ ਕੇ,
ਇੱਕ ਮਤ ਨਹੀਂ। ਤੇ ਸਭ ਤੋਂ ਦੁੱਖ ਦੀ ਗੱਲ ਕਿ ਜਿੰਨੇ ਸੰਸਾਰ ਵਿੱਚ ਮਤ ਹੈ ਉਨੇ ਇਕੱਲੇ ਸਿੱਖਾਂ ਵਿੱਚ ਆਖੋ ਸਾਧਨ। ਇੰਨੀ ਪ੍ਰੋਗਰੈਸ ਤਾਂ ਕਿਸੇ ਕੌਮ ਨੇ ਕੀਤੀ ਹੋਣੀ, ਇੰਨੀ ਡਿਵੈਲਪਮੈਂਟ, ਇੰਨੇ ਮਤ ਜਿੰਨੇ ਸਾਡੇ ਵਿੱਚ ਆ ਗਏ ਨਾ ਗੁਰਸਿੱਖ ਪਿਆਰਿਓ, ਔਰ ਇੰਨੀ ਕਿਰਪਾ ਕੋਈ ਕਰੋਪੀ ਕਹਿ ਲਓ ਕਿ ਦਿਨ ਬਰ ਦਿਨ ਵੱਧਦੇ ਜਾ ਰਹੇ ਨੇ। ਇੱਕ ਸੰਤ ਦੇ ਚਾਰ ਚੇਲੇ ਤੇ ਚਾਰ ਉਹਦੇ ਡੇਰੇ ਤੇ ਚਾਰਾਂ ਵਿੱਚ ਚਾਰੇ ਮਰਜ਼ਾਦਾ, ਚਾਰੇ ਤਰ੍ਹਾਂ ਦੇ ਪਾਠ, ਚਾਰੇ ਤਰ੍ਹਾਂ ਦੀਆਂ ਅਰਦਾਸਾਂ, ਚਾਰੇ ਤਰ੍ਹਾਂ ਦੇ ਆਨੰਦ ਕਾਰਜ, ਚਾਰੇ ਤਰ੍ਹਾਂ ਦੇ ਭੋਗ। ਉਹਨਾਂ ਚਾਰਾਂ ਦੇ ਬਣ ਕੇ ਗਾਹ 16, ਪੰਜ ਪਹਿਲਾਂ ਤੇ 21 ਹੋ ਗਏ, ਆਖੋ ਸਾਧਨ, ਪਤਾ ਨੀ ਕਿੱਥੇ ਜਾ ਕੇ ਖੜਾਂਗੇ। ਔਰ ਸਾਡਾ ਗੁਰਦੁਆਰਿਆਂ ਵਿੱਚ ਵੇਖ ਲਓ, ਇੱਥੇ ਤਾਂ ਮਹਾਰਾਜ ਦੀ ਕਿਰਪਾ ਹੈ, ਮਰਜ਼ਾਦਾ ਵਾਲੇ ਸਿੰਘ ਹਨ, ਨਹੀਂ ਇਸ ਗੁਰਦੁਆਰੇ ਅਰਦਾਸ ਹੋਰ ਹੋਊਗੀ, ਪਰਲੇ ਗੁਰਦੁਆਰੇ ਹੋਰ ਹੋਊਗੀ। ਉੱਥੋਂ ਗਾਹਾਂ ਚਲੇ ਜਾਓ, ਉੱਥੇ ਭਾਈ ਸਾਹਿਬ ਅਰਦਾਸ ਵਿੱਚ ਕੁਝ ਤੇ ਕੁਝ ਕਹਿਣਗੇ। ਮਹਾਰਾਜ ਕਹਿੰਦੇ ਅਸੀਂ ਸਮੂਹ ਸਾਰੇ ਹੀ ਮਤਾਂ ਨੂੰ ਵੇਖਿਆ ਫਿਰ ਕੇ,
ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ,
ਸਾਰੇ ਦੇਸ਼ ਦੇ ਮਤ, ਸਾਰੇ ਹੀ ਦੇਸ਼ ਕੋ, ਸਾਰੇ ਦੇਸ਼ਾਂ ਵਿੱਚ ਜਿਤਨੇ ਵੀ ਮਤ ਹਨ,
ਕੌਣ ਦੇਖਤ ਅਨ ਮਤ ਕੇ,
ਕੌਣ ਪਤੀ ਕੇ,
ਪਤੀ ਕੇ।
ਪਰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਫੈਸਲਾ, ਮੈਂ ਸਾਰੇ ਮਤਾਂ ਨੂੰ ਘੋਕ ਕੇ ਵੇਖਿਆ ਪ੍ਰਾਨ ਪਤੀ ਕੇ, ਇਹਦਾ ਅਰਥ ਲੈਣਾ ਭਾਈ ਮੈਨੂੰ ਕੋਈ ਨਹੀਂ ਲੱਭਿਆ ਉਹਨਾਂ ਵਿੱਚੋਂ ਜਿਹੜਾ ਪ੍ਰਾਣਾਂ ਦੇ ਪਤੀ, ਪ੍ਰਾਣਾਂ ਦੇ ਮਾਲਕ ਵਾਹਿਗੁਰੂ ਨੂੰ ਮਿਲਾਉਣ ਦੀ ਗੱਲ ਕਰੇ। ਆਖੋ
ਸਤਨਾਮ,
ਬਸ ਅੱਜ ਕੱਲ ਤਾਂ ਢੂਗੀ ਨਾ ਸਾਡੇ ਤੇ ਪ੍ਰਾਨ ਪਤੀ ਕੇ, ਕਿਹਨੂੰ ਸਮਝਣੇ, ਕੋਈ ਮਤ ਉਪਦੇਸ਼ ਦਿੰਦਾ ਨਹੀਂ ਵੇਖਿਆ ਕਿ ਇੱਕ ਅਕਾਲ ਪੁਰਖ ਦੇ ਬਣੋ, ਇੱਕ ਪਰਮੇਸ਼ਰ ਦੇ ਬਣੋ। ਸਾਰੇ ਹੀ ਮਤ ਦੇਖੇ, ਜੋਗੀ ਜਤੀ ਸਿੱਧ ਮੁਨੀ ਦੇਵੀ ਦੇਵਤੇ ਰਾਕਸ਼, ਪਰ ਸਾਰਿਆਂ ਦੇ ਡੇਰੇ ਘਰ ਜਾ ਜਾ ਕੇ ਵੇਖਿਆ, ਸਾਰਿਆਂ ਨੂੰ ਜਾ ਕੇ ਘੋਖਿਆ, ਇੱਕ ਵੀ ਨਹੀਂ ਲੱਭਿਆ ਜਿਹੜਾ ਕਵੇ ਪ੍ਰਾਨ ਪਤੀ ਕੇ, ਇੱਕ ਅਕਾਲ ਪੁਰਖ ਜੋ ਪ੍ਰਾਣਾ ਦਾ ਆਧਾਰ ਹੈ ਉਹਦੇ ਬਣੋ। ਤੇ ਕੀ ਸੁਣਿਆ ਉੱਥੇ ਜਾ ਕੇ, ਬਸ ਮੇਰੇ ਡੇਰੇ ਆ ਜਾਓ, ਅਜਖੇ ਆਖੋ ਸਤ। ਇੱਥੇ ਤਾਂ ਹੋਰੇ ਕੰਮ ਚੱਲ ਪਿਆ, ਇੱਕ ਕੀ ਕਹੀਏ ਗੁਰਸਿੱਖ ਪਿਆਰਿਓ, ਕੋਈ ਨਾਰਾਜ਼ਗੀ ਨਾ ਕਰਿਓ, ਕੋਈ ਆਲੋਚਨਾ ਨਾ ਸਮਝਿਓ, ਕੋਈ ਨਿੰਦਿਆ ਨਾ ਸਮਝਿਓ। ਉਹ ਚੌਂਕੀਦਾਰ ਨਹੀਂ ਹੋ ਸਕਦਾ ਜਿਹੜਾ ਅੱਧੀ ਰਾਤ ਜਾ ਕੇ ਹਾਕ ਨਾ ਦੇਵੇ ਕਿ ਜਾਗਦੇ ਰਹੋ, ਉਹ ਚੌਕੀਦਾਰ ਕਰ। ਅਸੀਂ ਜਿਹੜੇ ਪ੍ਰਚਾਰਕ ਹੈ, ਇੱਥੇ ਸੰਤ ਨਹੀਂ ਬਣਨਾ ਚਾਹੀਦਾ, ਇੱਥੇ ਗਿਆਨੀ ਨਹੀਂ ਬਣ ਕੇ ਆਉਣਾ ਚਾਹੀਦਾ, ਇੱਥੇ ਰਾਗੀ ਨਹੀਂ ਬਣ ਕੇ ਆਉਣਾ ਚਾਹੀਦਾ, ਅਸੀਂ ਗੁਰਮਤ ਦੇ ਚੌਕੀਦਾਰ ਬਣ ਕੇ ਆਈਏ। ਤੇ ਜਿਹੜੀ ਗਫਲਤ ਵਿੱਚ ਸੁੱਤੀ ਹੋਵੇ ਕੌਮ, ਸੰਗਤ ਜਿਸ ਤੋਂ ਜਿਸ ਕੁਰਾਹੇ ਪਏ ਹੋਣ ਗੁਰਮਤ ਨੂੰ ਛੱਡ ਕੇ, ਉਹਦਾ ਹੋਕਾ ਦਓ ਗੁਰਮਤ ਦਾ, ਕਿਸੇ ਦੇ ਗਿੱਟੇ ਲੱਗੇ ਗੋਡੇ ਲੱਗੇ, ਅਸੀਂ ਹਾਂ ਤੁਹਾਡੇ ਚੌਕੀਦਾਰ। ਤੇ ਅੱਜ ਸਾਡੇ ਡੇਰਿਆਂ ਵਿੱਚ, ਸਥਾਨਾਂ ਵਿੱਚ ਕੀ ਹੋ ਰਿਹਾ, ਬਸ ਸਾਡੇ ਬਾਬੇ, ਸਾਡੇ ਮਹਾਂਪੁਰਖ, ਸਾਡੇ ਸੰਤ ਕਹਿੰਦੇ ਪਾਣੀ ਨਹੀਂ ਥਾ ਨਿਕਲਦਾ, ਉਹਨਾਂ ਨੇ ਪਾਣੀ ਕੱਢਤਾ ਘਰ ਚੋਂ, ਪਾਣੀ ਤਾਂ ਬੋਰ ਵੀ ਕੱਢਦੇ ਲਿਖੇ ਆਖੋ ਸਤਨਾਮ, ਕਿਹੜਾ ਨਵਾਂ ਕੰਮ ਹੋ ਗਿਆ, ਬੋਰ ਥੋੜੇ ਚੱਲਦੇ ਨੇ। ਅਖੀ ਸੰਤਾਂ ਦੀ ਗੱਡੀ ਖੜ ਗਈ, ਉਹਨਾਂ ਨੇ ਤੇਲ ਦੀ ਜਗ੍ਹਾ ਪਾਣੀ ਪਾ ਲਿਆ, ਮੁੜ ਕੇ ਖੜੀ ਹੋਣੀ। ਇੱਥੇ ਪੰਜਾਬ ਵਿੱਚ ਜੱਟ ਮਰ ਗਏ ਵਿਚਾਰਿਆਂ ਤੇ ਲੋਨ ਨਹੀਂ ਦੇ ਹੁੰਦਾ, ਉਹ ਜੇ ਸੰਤ ਨੂੰ ਟਰੈਕਟਰਾਂ ਕੋਲ ਲਿਜਾਇਆ ਕਰੋ, ਪਾਣੀ ਪਾ ਕੇ ਖੰਜੀਰੀ ਦਾ ਕੱਦੂ ਕਰਾ ਦੇਵੇ, ਫਿਰ ਤਾਂ ਗੱਲ ਬਣੀ। ਤੇ ਆਪਣੀ ਗੱਡੀ ਚਲਾ ਲਈ ਕੀ ਫਾਇਦਾ ਹੋਇਆ। ਭਾਵੇਂ ਬਚੋ ਗੁਰਮੁਖ ਪਿਆਰੇ ਹੋ, ਆ ਜਿਹੜਾ ਬਚਨ ਹੈ ਇਸ ਰਵੱਈਏ ਦਾ, ਇੱਕੋ ਬੰਨ ਲੋ ਪੱਲੇ, ਉਹ ਨਾ ਦੇਖੀਏ ਤੇ ਪ੍ਰਾਨ ਪਤੀ ਕੇ। ਇੰਨੇ ਮਤ ਮਤੰਤਰ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਮੈਂ ਵੇਖੇ, ਸਭ ਨੂੰ ਕੋਖਿਆ ਪਰ ਕਿਤੋਂ ਵੀ ਆਵਾਜ਼ ਨਹੀਂ ਆਈ ਅਕਾਲ ਪੁਰਖ ਦੇ ਬਣੋ। ਤੇ ਅੱਜ ਮੈਂ ਬੇਨਤੀ ਕਰਦਾ ਤੁਹਾਨੂੰ, ਜੇ ਅੱਜ ਦੇ ਸੰਤ ਜੇ ਅੱਜ ਦਾ ਪੰਥ ਦੋਵੇਂ ਰਲ ਕੇ ਪ੍ਰਚਾਰ ਇਹ ਕਰਨ ਲੱਗ ਜਾਂਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਣੋ ਤਾਂ ਸੁਪਨਾ ਸਿੱਧ ਹੋ ਜਾਂਦਾ, ਰਾਜ ਕਰੇਗਾ ਖਾਲਸਾ। ਸੰਤ ਤਾਂ ਢੋਲਕੀ ਚੱਕੀ ਵੱਜਦਾ, ਲੂਲੋ ਦੇ ਬਣੋ, ਰਾੜੇ ਦੇ ਬਣੋ, ਕਲੇਰਾਂ ਦੇ ਬਣੋ, ਭਿੰਡਰਾਂ ਦੇ ਬਣੋ, ਜਗਾਦਰੀ ਵਾਲੇ ਦੇ ਬਣ ਜਾਓ, ਅੰਮ੍ਰਿਤਸਰ ਵਾਲੇ ਦੇ ਬਣ ਜਾਓ, ਪਠਾਨਕੋਟ ਵਾਲੇ ਦੇ ਬਣ ਜਾਓ, ਤੇ ਪੰਥ ਹੋਰ ਡਾਂਗ ਚੱਕੀ ਫਿਰਦਾ। ਉਹ ਕਹਿੰਦਾ ਮੇਰੀ ਪਾਰਟੀ ਚ ਆ ਜਾਓ। ਸਤਨਾਮ, ਸੰਤ ਆਪਣੇ ਡੇਰੇ ਕਨੀ ਨੂੰ ਖਿੱਚਦਾ, ਪੰਥ ਆਪਣੀ ਪਾਰਟੀ ਕਨੀ ਨੂੰ ਖਿੱਚਦਾ, ਤਾਂ ਹੀ ਤਾਂ ਬਾਬਾ ਜੀ ਇਕੱਲੇ ਜੇ ਹੀ ਰਹਿ ਗਏ। ਹੇਮਕੁੰਡ ਜਾਈਦਾ ਤੁਹਾਡੀ ਕਿਰਪਾ ਨਾਲ, ਤੁਸੀਂ ਵੀ ਗਏ ਹੋਣੇ। ਉੱਥੇ ਪਹਿਲਾ ਗੁਰਦੁਆਰਾ ਗੋਬਿੰਦ ਘਾਟ ਹੈ ਨਾ, ਜਿੱਥੇ ਬੱਸਾਂ ਖੜ ਗਈਆਂ, ਉੱਥੇ ਜਿਹੜਾ GM ਹੈ ਨਾ, ਵੱਡਾ ਮੈਨੇਜਰ, ਜਨਰਲ ਮੈਨੇਜਰ ਹੇਮਕੁੰਡ ਟਰੱਸਟ ਦਾ, ਉਹ ਸਰਦਾਰ ਅਜੀਤ ਸਿੰਘ ਹੈ, ਰਿਟਾਇਰਡ ਫੌਜੀ ਹੈ। ਉਹ ਸਾਡੇ ਕੋਲ ਦੇ ਨੇ ਖਮਾਣੋ ਪਿੰਡ। ਉਹ ਮੈਨੂੰ ਇੱਕ ਦਿਨ ਕਹਿੰਦੇ ਬਾਬਾ ਜੀ ਇੱਕ ਭਜਨ ਕਰਨਾ। ਮੈਂ ਕਿਹਾ ਦੱਸੋ। ਕਹਿੰਦਾ 3 ਲੱਖ ਬੰਦਾ ਇੱਥੇ ਆਉਂਦਾ ਹੈ ਯਾਤਰਾ ਕਰਨ, 3 ਲੱਖ। ਤੇ ਜਿਹੜਾ ਬੰਦਾ ਆਉਂਦਾ ਹੈ ਮੈਨੂੰ ਆ ਕੇ ਕਹਿੰਦਾ ਮੈਨੇਜਰ ਸਾਹਿਬ ਮੈਂ ਫਲਾਣੇ ਪ੍ਰਧਾਨ ਦਾ ਬੰਦਾ, ਮੈਨੂੰ ਕਮਰਾ ਦਿਓ। ਦੂਆ ਆਊਗਾ ਮੈਂ MLA ਦਾ ਬੰਦਾ, ਮੈਨੂੰ ਕਮਰਾ ਦਿਓ। ਕੀ ਆਊਗਾ ਮੈਂ ਵਜ਼ੀਰ ਦਾ ਬੰਦਾ, ਮੈਨੂੰ ਕਮਰਾ ਦਿਓ। ਮੈਂ ਫਲਾਣੇ ਦਾ ਬੰਦਾ, ਮੈਨੂੰ ਕਮਰਾ ਦਿਓ। ਕਹਿੰਦਾ ਦੁੱਖ ਨਾਲ ਕਹਿੰਦੇ ਮੈਂ 3 ਲੱਖ ਬੰਦੇ ਵਿੱਚੋਂ ਇੱਕ ਵੀ ਨਹੀਂ ਆ ਕੇ ਕਹਿੰਦਾ ਮੈਂ ਗੁਰੂ ਦਾ ਸਿੱਖ ਹੈ, ਮੈਨੂੰ ਕਮਰਾ ਦੇ ਦਿਓ।
ਸਤਨਾਮ ਸ਼੍ਰੀ।
ਕਿੱਧਰ ਨੂੰ ਤੂੰ? ਆ ਭਾਈ ਗੁਰਦਾਸ ਨੇ ਸਾਨੂੰ ਕੀ ਆਖਿਆ ਸੀ? ਸਤਿਗੁਰ ਸਾਹਿਬ ਛੱਡ ਕੇ ਮਨਮੁਖ ਬਣੇ ਬੰਦੇ ਦਾ ਬੰਦਾ। ਅਸੀਂ ਬੰਦਿਆਂ ਨਾਲ ਜੁੜ ਗਏ। ਸਾਡੇ ਹੋਏ ਇੱਕ ਦਿਨ ਕੀਰਤਨ, ਸੰਤ ਸਮਾਗਮ, 18-20 ਸੰਤ ਇਕੱਠੇ ਕਰੇ ਵੀ ਉਹਨਾਂ ਨੇ। ਹੈ ਬੀਬੀਆਂ ਆਈਆਂ ਕੀਰਤਨ ਸੁਣਨ, ਉਹ ਸਾਜਰੀ ਪੈ ਗਈਆਂ 5-4 ਮੂਹਰੇ। ਰਾਤ ਦਾ ਦੀਵਾਨ ਸੀ, ਸੈਕਟਰੀ ਸਾਹਿਬ ਕਹਿੰਦੇ ਉੱਠੋ ਬੀਬੀ ਉਹ ਕੀਰਤਨ ਸੁਣੋ। ਉਹ ਪਈਆਂ ਰਹੀਆਂ। ਹੋਰ ਸੰਤ ਆ ਗਿਆ, ਕਹਿੰਦਾ ਉੱਠੋ ਬੀਬੀ ਉਹ ਕੀਰਤਨ ਸੁਣੋ। ਉਹ ਤਾਂ ਵੀ ਨਾ ਉੱਠੀਆਂ। ਜਦ ਤੀਆ ਸੰਤ ਆਇਆ ਫਿਰ ਉਹਨੇ ਕਿਹਾ ਬੀਬੀ ਉਹ ਇੱਥੇ ਪੈਣ ਆਈ ਹੈ, ਉੱਠੋ। ਇੱਕ ਬੀਬੀ ਪਈ, ਉਹ ਪਈ ਕਹਿੰਦੀ ਨਾ, ਕਹਿੰਦੀ ਸੈਕਟਰੀ ਤੂੰ ਆਪਣਾ ਕੰਮ ਕਰ, ਅਸੀਂ ਆਪੇ ਉੱਠ ਖੜਨੇ ਜਦ ਸਾਡੇ ਵਾਲਾ ਸੰਤ ਆਊਗਾ। ਆਖੋ ਸਤ ਕਰਾ ਲਓ ਕੀਰਤਨ, ਕਰਾ ਲਓ ਸਿੱਖੀ ਦਾ ਪ੍ਰਚਾਰ। ਕਹਿੰਦੇ ਜੇ ਸਾਡੇ ਵਾਲਾ ਸੰਤ ਆਊਗਾ ਅਸੀਂ ਆਪੇ ਉੱਠ ਖੜਨੇ। ਉਹ ਬੀਬੀ ਉਹ ਸੰਤਾਂ ਨੂੰ ਕਾਹਨੂੰ ਟੁਕੜੇ ਕਰ ਲੱਗੇ? ਉਹ ਘਰ ਵੰਡ ਲਿਆ ਕਰੋ, ਮੈਸਾਂ ਵੰਡ ਲਿਆ ਕਰੋ, ਖੇਤ ਵੰਡ ਲਿਆ ਕਰੋ, ਸਾਰਿਆਂ ਨੂੰ ਇੱਕ ਰਹਿਣ ਦਿਓ, ਕਾਹਨੂੰ ਵਿਚਾਰੇ ਨੂੰ ਵੱਢਦੇ ਉਹਨਾਂ ਨੂੰ। ਗੁਰਸਿੱਖ ਪਿਆਰੇ ਉਹ ਕਿੱਧਰ ਨੂੰ ਤੁਰ ਪਏ ਆਪਾਂ? ਜੇ ਕਿਤੇ ਹਰ ਇੱਕ ਜਗ੍ਹਾ ਪ੍ਰਚਾਰ ਹੋਣ ਲੱਗ ਜਾਵੇ ਗੁਰੂ ਗ੍ਰੰਥ ਸਾਹਿਬ ਜੀ ਦਾ, ਵੇਖੋ ਸਿੱਖੀ ਦੀ ਕੀ ਚੜ੍ਹਦੀ ਕਲਾ ਹੁੰਦੀ। ਕੋਹ ਨਾ ਦੇਖੀਏ ਤਾਂ ਪ੍ਰਾਣ ਪਤੀ, ਬਸ ਸਾਡੇ ਵੇਰੇ ਆ ਜਾਓ, ਸਾਡੇ ਨਾਲ ਜੁੜ ਜਾਓ। ਆ ਸਾਡੇ ਨਾਲ ਨੇ ਸਾਨੂੰ ਮਾਰ ਲਿਆ। ਜੇ ਕਿਤੇ ਸਾਰੇ ਇਕੱਠੇ ਹੋ ਕੇ ਕਮਰ ਕੱਸਾ ਕਰ ਲਓ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਨ ਦਾ, ਨਾ ਜੈ ਜੈਕਾਰ ਹੋ ਜਾਵੇ। ਅੱਜ ਕੇ ਆਖੋ ਸਤਨਾਮ। ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਮੈਂ ਸਭ ਨੂੰ ਵੇਖਿਆ, ਸਭ ਦੇ ਉਪਦੇਸ਼ ਸੁਣੇ, ਸਭ ਦੇ ਮਤ ਵੇਖੇ, ਮੈਨੂੰ ਇੱਕ ਵੀ ਨਹੀਂ ਲੱਭਿਆ। ਕੋ ਨਾ ਦੇਖੀਏ ਤਾਂ ਪ੍ਰਾਣ ਪਤੀ ਕੇ, ਜਿਹੜਾ ਇਹ ਕਵੇ ਤੁਸੀਂ ਰੱਬ ਦੇ ਬਣ ਜਾਓ, ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਣ ਜਾਓ।
ਸ੍ਰੀ ਭਗਵਾਨ ਕੇ ਪਾਏ ਕਿਰਪਾ ਹੁੰਤੇ।
ਆਖਰੀ ਤੋਂ ਕਹਿ ਗੁਰਸਿੱਖ ਪਿਆਰਿਓ, ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਭਾਵੇਂ ਜੋਗੀ ਨੇ, ਭਾਵੇਂ ਸਰੇਵੜੇ ਨੇ, ਭਾਵੇਂ ਸਿੱਧ ਨੇ, ਭਾਵੇਂ ਕਿਸੇ ਵੀ ਮਤ ਦਾ ਕੋਈ ਹੈ, ਜੇ ਉਹਦੇ ਕੋਲ ਸ੍ਰੀ ਅਕਾਲ ਪੁਰਖ ਜੀ ਦੀ ਭਾਏ ਪਿਆਰ, ਬੱਬੇ ਨੂੰ ਕੰਨਾਂ ਲੱਗ ਗਏ ਨੇ ਇੱਥੇ, ਤੇ ਕਿਰਪਾ ਕਹੀਏ ਉਹਦੀ ਕਿਰਪਾ ਦ੍ਰਿਸ਼ਟੀ ਮਿਹਰ, ਜੇ ਉਸ ਵਾਹਿਗੁਰੂ ਦਾ ਸੱਚਾ ਸੁੱਚਾ ਪ੍ਰੇਮ ਨਹੀਂ, ਪ੍ਰੇਮ ਲੱਗਿਆ ਵੈ ਦੇਹੀਆਂ ਦੇ ਨਾਲ, ਪ੍ਰੇਮ ਲੱਗਿਆ ਵੈ ਜੜਤਾ ਦੇ ਨਾਲ, ਪ੍ਰੇਮ ਲੱਗਿਆ ਮਤ ਮਤੰਤਰਾਂ ਦੇ ਨਾਲ, ਜੇ ਉਸ ਅਕਾਲ ਪੁਰਖ ਵਾਹਿਗੁਰੂ ਨਾਲ ਪ੍ਰੇਮ ਨਹੀਂ ਬਣਿਆ, ਪ੍ਰੇਮ ਤੋਂ ਬਿਨਾਂ ਉਹਦੀ ਕਿਰਪਾ ਨਹੀਂ ਹੋਣੀ।
ਜੇ ਤੁਹਾਡੇ ਵਿੱਚ ਵਾਹਿਗੁਰੂ ਦਾ ਪ੍ਰੇਮ ਨਾ ਬਣਿਆ, ਤੁਹਾਡੀ ਸਾਰੀ ਕਮਾਈ ਵਾਹਿਗੁਰੂ ਦੀ ਨਿਗਾਹ ਵਿੱਚ ਇੱਕ ਰੱਤੀ ਦੀ ਨਹੀਂ ਬਣਨੀ। ਸ੍ਰੀ ਭਗਵਾਨ ਕੀ ਭਾਏ ਕਿਰਪਾ ਹੁੰਦੇ, ਏਕ ਰਤੀ ਬਿਨ ਏਕ ਰਤੀ ਕੇ, ਏਕ ਰਤੀ ਜੇ ਇੱਕ ਪ੍ਰੇਮ ਨਾਲ ਤੁਹਾਡੇ ਵਿੱਚ ਬਣਿਆ ਤਾਂ ਗੁਰਸਿੱਖ ਪਿਆਰਿਓ ਤੁਹਾਡੀ ਘਾਲ ਕਮਾਈ ਇੱਕ ਰਤੀ ਦੀ ਵੀ ਵਾਹਿਗੁਰੂ ਨੇ ਨਹੀਂ ਮੰਨਣੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।